कर्ता पुरख निर्भव निर्वैर काल मुहूर्त अजूनी सैभव गुरु प्रसाद जप आदि सच जुगाद सच है भी सच नानक होशी भी सच जो बोलावे तो बोला है स्वामी कुदरत कौन हमारी साध संग नानक जस गायो जो प्रभु की अत प्यारी मुख चरा शास्त्र खट ग्रंथ छड़ जाए अंध लख बदरो सुने जो काल कृपा करा।
सतनाम श्री वाहेगुरु साहब जियो गौड़ी पाप पौन दोए बैल बिसाहे पवन पूंजी प्रगासियो तृष्णा गुण परी घट पीतर इन विद टाण बिसाहयो पाप पौन दोए बैल बिसाहे पवन पूंजी प्रगासियो कृष्णा गुण परी कट पीतर इन बिद टांड बेसाहिया
परम सत्कार योग सतगुरु पातशाह जी दे साजी न्याजी सत्संग जी पवित्र बाणी दे विचार करन तों पहलां कदर करने वास्ते सतगुरु देव पातशाह जी का बख्शा हुआ गुरमंत्र सारे गुरमुख प्यारे माए भाई प्यार अते सत्कार सहित उचारण करो सारे प्यार नाल आखो
सतनाम
एक बार फिर आखो
सतनाम श्री वाहेगुरु जी।
जीवन एक गड्डी की तरह है जिसमें दो बैल जुड़े ने और जीवन की गड्डी चलनी जा रही है उस बैल की व्याख्या करदे कबीर जी ने बाणी विच गल कही है कि पाप पुन दोए बैल बिसाहे बिसावन का अर्थ है खरीदना पाप तो पुन जीव के जीवन की गड्डी तोरी जा रहे हैं। गुरु पातशाह ने पवित्र बाणी विच इस पाप ते पुन्न बीज भी कहा है जो इस प्रकार है पाप पुन्न नरक स्वर्ग का बीज पाप नरकों का बीज है पुन्न स्वर्गों का बीज है मनुख जो बीजदा है कोश में कटना पैदा जो बीजा है सो उगड़ा खांदा जन जीव जो बीजा है ਬਾਣੀ ਨੂੰ ਪੜ੍ਹ ਕੇ ਕਦੇ ਵਿਚਾਰ ਨਹੀਂ ਕੀਤੀ ਕਿ ਅਜਿਹਾ ਬੀਜ ਜਿਸ ਦਾ ਫਲ ਖਾਣਾ ਹੀ ਔਖਾ ਹੋ ਜਾਏ ਉਹ ਨਾ ਬੀਜਿਆ ਜਾਏ। ਸਗੋਂ ਦੇਖਣ ਵਿੱਚ ਇਹ ਆਉਂਦਾ ਹੈ ਕਿ ਮਨੁੱਖ ਅਜਿਹੇ ਕੌੜੇ ਬੀਜ ਬੀਜਦਾ ਹੈ ਜਿਨ੍ਹਾਂ ਬਾਰੇ ਕਦੇ ਉਸਨੇ ਸੋਚਿਆ ਨਹੀਂ ਕਿ ਇਹਦਾ ਫਲ ਮੈਨੂੰ ਹੀ ਖਾਣਾ ਪਏਗਾ। ਨਿੰਦਾ ਝੂਠ ਵਿਕਾਰ ਤ੍ਰਿਸ਼ਨਾ ਇਹ ਤਮਾਮ ਕੌੜੇ ਬੀਜ ਨੇ ਔਰ ਮਨੁੱਖ ਬੜੀ ਸਿਆਣਪ ਨਾਲ ਇਹਨਾਂ ਬੀਜਾਂ ਨੂੰ ਬੀਜਦਾ ਹੈ। ਸਮਝਦਾ ਆਪਣੇ ਆਪ ਨੂੰ ਇਹ ਹੈ ਕਿ ਮੈਂ ਬੜੀ ਸਿਆਣਪ ਨਾਲ ਚੱਲ ਰਿਹਾ ਹਾਂ। ਵਾਸਤਵ ਵਿੱਚ ਬਾਣੀ ਕਹਿੰਦੀ ਇਹ ਨਵਾਂ ਹੈ, ਬੇਗਾਤ ਹੈ, ਇਹਨੂੰ ਸਮਝ ਨਹੀਂ ਹੈ, ਅਗਿਆਨੀ ਹੈ। ਸਤਿਗੁਰੂ ਪਾਤਸ਼ਾਹ ਨੇ ਮੂਰਖ ਤੱਕ ਸ਼ਬਦ ਕਹਿ ਦੇ ਕਿ ਇਹ ਮੂਰਖ ਹੈ। ਮੂਰਖ ਬਾਣੀ ਕਹਿੰਦੀ ਉਹ ਜੇ ਮੰਗਦ ਹੈ ਅਹੰਕਾਰ ਮਰਨ। ਮੂਰਖ ਵਿਅਕਤੀ ਹਮੇਸ਼ਾ ਅਹੰਕਾਰ ਵਿੱਚ ਜੀਉਂਦਾ ਹੈ। ਅਰ ਤੁਸੀਂ ਹਰ ਵਿਅਕਤੀ ਨਾਲ ਕਿਸੇ ਨਾਲ ਸੰਸਾਰ ਤੇ ਗੱਲ ਕਰਕੇ ਦੇਖ ਸਕਦੇ ਹੋ, ਉਹ ਤੁਹਾਨੂੰ ਆਪਣੀ ਸਿਆਣਪ ਜ਼ਾਹਰ ਕਰਨ ਦਾ ਯਤਨ ਕਰੇਗਾ। ਦੂਸਰੇ ਦੀ ਅਕਲ ਨਾਲੋਂ ਹਰ ਮਨੁੱਖ ਇਹ ਕਹਿੰਦਾ ਕਿ ਮੈਂ ਬੜਾ ਸਮਝਦਾਰ ਹਾਂ, ਮੈਨੂੰ ਦੂਸਰੇ ਤੋਂ ਗਿਆਨ ਜ਼ਿਆਦਾ ਹੈ। ਪਰ ਬਾਣੀ ਇਹ ਗੱਲ ਕਹਿੰਦੀ ਹੈ ਕਿ ਗਿਆਨ ਗੁਰੂ ਤੋਂ ਪ੍ਰਾਪਤ ਕਰਨਾ, ਇਹ ਵੀ ਤੂੰ ਗਿਆਨੀ ਨਹੀਂ ਹੈ, ਤੇਰੇ ਕੋਲ ਗਿਆਨ ਦੀ ਕਰਮ ਨਹੀਂ ਹੈ, ਤੂੰ ਅਗਿਆਨੀ ਹੈ। ਮੇਰੇ ਰਾਮ ਹੰਦਾਰਕ ਹਰ ਪ੍ਰਭ ਕੇ ਹੈ ਐਵੇਂ, ਧੰਨ ਧੰਨ ਗੁਰ ਸਤਿਗੁਰ ਪਾਦਾ ਜਿਉਂ ਹਰ ਉਪਦੇਸ਼ ਦੇ ਕੇ ਸਿਆਣ। ਅਸੀਂ ਅਜਾਣ ਹਾਂ, ਸਾਨੂੰ ਸੋਝੀ ਨਹੀਂ ਹੈ, ਪਰ ਅਜਾਣਾ ਉਸਨੂੰ ਕਹਿੰਦੇ ਨੇ। ਬੱਚੇ ਨੂੰ ਤੁਸੀਂ ਲੋਕ ਅਜਾਣਾ ਕਹਿੰਦੇ ਹੋ। ਅਜਾਣੇ ਦਾ ਮਤਲਬ ਹੈ ਜਿਸ ਨੂੰ ਜਾਣਕਾਰੀ ਨਹੀਂ। ਚੰਚਲ ਮਤ ਬਾਰਕ ਬਪਰੇ ਕੇ ਸਰਪ ਅਗਨ ਕਰ ਵੇਲੇ। ਬੱਚੇ ਨੇ ਇਤਨੀ ਸੋਚੀ ਨਹੀਂ ਕਿ ਸਰਪ ਨੂੰ ਹੱਥ ਲਾਇਆ ਤਾਂ ਕੱਟ ਦੇਵੇਗਾ, ਅਗਨ ਚ ਹੱਥ ਪਾ ਦਿੱਤਾ ਤਾਂ ਸੜ ਜਾਵੇਗਾ। ਫਿਰ ਵੀ ਬੱਚਾ ਕਈ ਵਾਰ ਪਾ ਲੈਂਦਾ ਹੈ। ਉਗਣ ਦੇ ਪਾਣੀਆਂ ਵਿੱਚ ਬੱਚੇ ਹੱਥ ਪਾ ਲੈਂਦੇ ਹਨ, ਅੱਗ ਵਿੱਚ ਜਾ ਕੇ ਰਿੜਦੇ ਰਿੜਦੇ ਮਰ ਜਾਂਦੇ ਨੇ, ਕਿਉਂਕਿ ਅਜਾਣਾ ਹੈ ਬੱਚਾ, ਸੋਝੀ ਨਹੀਂ ਹੈ। ਇਸ ਤਰ੍ਹਾਂ ਹੀ ਪਰਮਾਤਮਾ ਦੀ ਤਰਫ ਤੋਂ ਇਹ ਜੀਵ ਅਜਾਣਾ ਹੈ, ਬੇਗਿਆਤ ਹੈ। ਇਸ ਨੂੰ ਨਾ ਗੁਰੂ ਦੀ ਸੋਝੀ ਹੈ, ਨਾ ਇਸ ਨੂੰ ਧਰਮ ਦੀ ਸੋਝੀ ਹੈ, ਨਾ ਇਸ ਨੂੰ ਨਾਮ ਦੀ ਸੋਝੀ ਹੈ, ਨਾ ਇਸ ਨੂੰ ਦਾਨ ਤੇ ਪੁੰਨ ਦੀ ਸੋਝੀ ਹੈ, ਨਾ ਇਸ ਨੂੰ ਆਪਣੇ ਅੰਦਰ ਲੱਗੀ ਹੋਈ ਬਣ ਰਹੀ ਤ੍ਰਿਸ਼ਨਾ ਦੀ ਅੱਗ ਦੀ ਸੋਝੀ ਹੈ। ਸਗੋਂ ਇਹ ਵੱਧ ਉਸ ਵੱਲ ਜਾ ਰਿਹਾ ਹੈ। ਗੁਰੂ ਪਾਤਸ਼ਾਹ ਦੀ ਪਾਵਨ ਬਾਣੀ ਚ ਕਹਿੰਦੇ ਨੇ ਕਿ ਮਨੁੱਖ ਤ੍ਰਿਸ਼ਨਾ ਦੀ ਅੱਗ ਤੋਂ, ਵਿਕਾਰਾਂ ਤੋਂ, ਆਪਣੇ ਅੰਦਰ ਦੀ ਆਸ਼ਾ ਤੋਂ ਕੇਵਲ ਗੁਰੂ ਦੀ ਕਿਰਪਾ ਨਾਲ ਹੀ ਬਚ ਸਕਦਾ ਹੈ। ਜੇ ਇਹ ਗੁਰੂ ਦੀ ਗੱਲ ਸੁਣ ਲਏ, ਸੁਣ ਕੇ ਸਮਝ ਲਏ, ਉਹਦੇ ਮੁਤਾਬਕ ਆਪਣੇ ਜੀਵਨ ਨੂੰ ਢਾਲ ਲਏ, ਤਾਂ ਫਿਰ ਇਹ ਸਭ ਕਾਸ਼ਿਤ ਬਚ ਸਕਦਾ ਹੈ। ਪਰ ਜੇ ਕੋਈ ਸੁਣੇ ਹੀ ਨਾ, ਫਿਰ ਕਿਵੇਂ ਬਚੇਗਾ? ਮੈਂ ਕਈ ਵਾਰ ਦੇਖਦਾ ਹਾਂ ਕਿ ਅਸੀਂ ਗੁਰੂ ਦੀ ਗੱਲ ਸੁਣੀ ਨਹੀਂ ਹੈ। ਪਰ ਸਿੱਖ ਜਿਸ ਸ਼ਬਦ ਦਾ ਨਾਮ ਹੈ, ਜਿਸ ਚੀਜ਼ ਦਾ ਨਾਮ ਸਿੱਖ ਹੈ, ਜਦੋਂ ਅਸੀਂ ਸਿੱਖ ਦੀ ਡੈਫੀਨੇਸ਼ਨ ਪੜ੍ਹਦੇ ਹਾਂ ਤਾਂ ਸਿੱਖ ਤਾਂ ਹੈ ਹੀ ਨਿਰੰਕਾਰ ਦੇ ਆਸਰੇ, ਸਿੱਖ ਤਾਂ ਹੈ ਹੀ ਗੁਰੂ ਦੇ ਆਸਰੇ, ਸਿੱਖ ਤਾਂ ਗੁਰੂ ਤੋਂ ਬਿਨਾਂ ਕੁਝ ਵੀ ਨਹੀਂ ਹੈ। ਪਰ ਅਸੀਂ ਕਿਤਨੇ ਕੁ ਗੁਰੂ ਨਾਲ ਜੁੜੇ ਹਾਂ ਕਿ ਅਸੀਂ ਆਪਣੀ ਆਤਮਾ ਸਾਲ ਕਰਕੇ ਉਸ ਤੋਂ ਪੁੱਛ ਸਕਦੇ ਹਾਂ ਕਿ ਕੀ ਮੇਰੀ ਗੁਰੂ ਨਾਲ ਸੰਗ ਹੈ, ਕੀ ਮੇਰੀ ਨਿਰੰਕਾਰ ਨਾਲ ਸੰਗ ਹੈ। ਬੰਦੇ ਕੋਲ ਮਿਲਾਵਟ ਬਹੁਤ ਹੈ, ਪਰ ਤੁਸੀਂ ਸੰਸਾਰ ਤੋਂ ਤੱਕਦੇ ਹੋ, ਹਰ ਚੀਜ਼ ਵਿੱਚ ਮਿਲਾਵਟ ਤੁਹਾਨੂੰ ਮਿਲੇਗੀ। ਬਣਾਵਟ ਮਨੁੱਖ ਕੋਲ ਹਾਸਾ ਝੂਠਾ ਹੈ, ਮਨੁੱਖ ਦੇ ਰੋਣੇ ਝੂਠੇ ਨੇ, ਮਨੁੱਖ ਦੇ ਵਾਅਦੇ ਝੂਠੇ ਨੇ, ਮਨੁੱਖ ਦੀਆਂ ਗੱਲਾਂ ਝੂਠੀਆਂ ਨੇ। ਮਨੁੱਖ ਕੋਲ ਇਤਨਾ ਝੂਠ ਹੈ ਕਿ ਜੇ ਇਹ ਆਪਣੇ ਉਸ ਝੂਠ ਨੂੰ ਮਿਟਾਉਣ ਦਾ ਯਤਨ ਕਰੇ ਤਾਂ ਕਦੇ ਨਹੀਂ ਮਿਟ ਸਕਦਾ। ਪਰ ਉਹ ਸਾਰਾ ਝੂਠ ਇਸਨੇ ਆਪ ਪੈਦਾ ਕੀਤਾ ਹੈ। ਅਸੀਂ ਲੋਕ ਸੰਸਾਰ ਨੂੰ ਦੱਸਣ ਵਾਲੇ ਚਿਤਵਿਕ ਸੰਸਾਰ ਨੂੰ ਉਪਦੇਸ਼ ਦੇਣ ਵਾਲੇ ਹਾਂ। ਅਰ ਇਹ ਗੱਲ ਅਸੀਂ ਬਾਣੀ ਚ ਪੜ੍ਹ ਕੇ ਸੰਸਾਰ ਦੇ ਲੋਕਾਂ ਨੂੰ ਸੁਣਾਉਂਦੇ ਹਾਂ ਕਿ ਆ ਗਏ ਕੌਮ ਕਸ ਦੁਨੀਆਂ ਬੰਦ ਕਿਆ ਪ੍ਰਵਾਸਾ ਤਨ ਕਾ ਕਾਂ ਮਸਾਸਾ ਇਸ ਹੁੰਦੇ ਕਾ ਇਤਨਕ ਨਾ ਬੈਠਣ ਕਾ। ਜੇ ਕੋਈ ਸਾਡੇ ਤੇ ਇਹ ਸਵਾਲ ਕਰਕੇ ਸਾਨੂੰ ਪੁੱਛ ਲਿਆ ਕਿ ਭਾਈ ਜੀ ਤੁਸੀਂ ਕਲਾ ਬਣ ਲਿਆ ਹੈ, ਤੁਸੀਂ ਵਾਕਿਆ ਹੀ ਕੰਮ ਦਾ ਪ੍ਰਵਾਸਾ ਨਹੀਂ ਜਾਣਦੇ? ਨਹੀਂ, ਅਸੀਂ ਤਾਂ ਬੜੇ ਲੰਬੇ ਦਾਅਵੇ ਕਰਦੇ ਹਾਂ, ਅਸੀਂ ਕੋਈ ਤੁਲਾ ਨਹੀਂ ਬਣਾ ਕਿ ਅੱਗੇ ਜਾਣਾ ਹੈ। ਸਾਨੂੰ ਸ਼ਾਇਦ ਉਸ ਤੁਲੇ ਦਾ ਗਿਆਨ ਵੀ ਨਹੀਂ, ਉਹ ਤੁਲਾ ਕਹਿੰਦੇ ਕਿਸ ਨੂੰ ਹੈ। ਸਾਨੂੰ ਇਸ ਭਾਂਡੇ ਦਾ ਗਿਆਨ ਵੀ ਨਹੀਂ ਹੈ। ਅਸੀਂ ਬੜੀਆਂ ਲੰਬੀਆਂ ਸੋਚਾਂ ਸੋਚ ਕੇ, ਬੜੀਆਂ ਲੰਬੀਆਂ 4-5, 10-7, 20-7 ਪੂਰੀ ਪਲਾਨਿੰਗ ਕਰਕੇ ਉਹਨਾਂ ਨੂੰ ਹਟਾਉਣ ਦਾ ਯਤਨ ਕਰਦੇ ਹਾਂ। ਹਾਲਾਂਕਿ ਗੁਰੂ ਸਾਡਾ ਸਾਨੂੰ ਇਹ ਸਮਝਾਉਂਦਾ ਹੈ, ਹਮ ਆਦਮੀ ਹਾਂ, ਇੱਕ ਬੰਦੇ, ਇੱਕ ਸਾਹ ਸੀ ਸਾਡੇ ਕੋਲ, ਉਹ ਜੇ ਆਇਆ ਆਇਆ ਤੇ ਜੇ ਨਾ ਆਇਆ ਤਾਂ ਨਾ ਆਇਆ। ਸਤਿਗੁਰੂ ਜੀ ਕਹਿੰਦੇ ਮੈਂ ਆਦਮੀ ਹਾਂ, ਇੱਕ ਬੰਦੀ ਮੁਲਤ ਮੁਲਤ ਨਾ ਡਾਣਾ, ਨਾਨਕ ਬਣਾ ਕੇ ਸਰੋਵਰ ਜਾ ਕੇ ਜੀ ਪੁਰਾਣਾ। ਜਿਸ ਨੇ ਤੁਹਾਨੂੰ ਇਹ ਸਰੀਰ ਦਿੱਤਾ ਹੈ, ਜਿਸ ਨੇ ਇਸ ਵਿੱਚ ਆਪਣੀ ਸਤਾ ਪਾਈ ਹੈ, ਜਿਹਨਾਂ ਜਿਸ ਨੇ ਪਾਏ ਪੁਰਾਣੇ ਦੇ ਆਸਰੇ ਤੇ ਇਹ ਸਰੀਰ ਚੱਲਦਾ ਹੈ, ਸਤਿਗੁਰੂ ਜੀ ਕਹਿੰਦੇ ਨੇ ਉਸ ਦਾ ਚਿੰਤਨ ਕਰੋ, ਉਸ ਨੂੰ ਯਾਦ ਕਰੋ। ਪਰ ਅਫਸੋਸ, ਅਸੀਂ ਕਦੋਂ ਉਸ ਨੂੰ ਯਾਦ ਨਹੀਂ ਕੀਤਾ। ਸਾਡੇ ਬਹੁਤ ਕੁਝ ਯਾਦ ਹੈ, 20-30-50 ਸਾਲ ਪੁਰਾਣੀਆਂ ਗੱਲਾਂ ਅਸੀਂ ਆਪਣੇ ਮਨ ਵਿੱਚ ਯਾਦ ਰੱਖਦੇ ਹਾਂ। ਗੁਰਬਾਣੀ ਵਿੱਚ ਪੜ੍ਹਦੇ ਹਾਂ, ਨਾ ਵਿੱਚ ਜਪਦੇ ਹਾਂ, ਫਿਰ ਵਾਰ ਵਾਰ ਪੀਣ, ਉਹ ਕਦੇ ਯਾਦ ਵਿੱਚ ਨਹੀਂ ਵਸਿਆ। ਪਰ ਗੁਰੂ ਇਹ ਗੱਲ ਕਹਿੰਦਾ, ਜਿਤਨੀ ਦੇਰ ਉਹ ਤੇਰੇ ਹਿਰਦੇ ਚ ਵਸਦਾ ਨਹੀਂ, ਜਿਤਨੀ ਦੇਰ ਉਹ ਤੇਰੀ ਯਾਦ ਦਾ ਇੱਕ ਅੰਗ ਨਹੀਂ ਬਣਿਆ, ਉਤਨੀ ਦੇਰ ਤੇਰੇ ਜੀਵਨ ਵਿੱਚ ਟਿਕਾਉ ਨਹੀਂ ਮਿਲ ਸਕਦਾ। ਇਹ ਜ਼ਰੂਰੀ ਨਹੀਂ ਕਿ ਹਜ਼ਾਰ ਕੋਈ 10-20-30-50 ਸਾਲ ਕਥਾ ਕਰਕੇ ਸੰਸਾਰ ਨੂੰ ਸੁਣਾਉਂਦਾ ਰਹੇ ਤੇ ਸ਼ਾਇਦ ਉਸ ਦਾ ਹਿਰਦਾ ਪਾਪ ਹੋ ਜਾਏ, ਉਹ ਟਿਕ ਜਾਏ, ਜਾਂ ਕੀਰਤਨ ਸੁਣਨ ਵਾਲਾ ਟਿਕ ਜਾਏ, ਕੋਈ ਜ਼ਰੂਰੀ ਨਹੀਂ। ਪਰ ਅਮੂਮਨ ਤੁਸੀਂ ਸੰਸਾਰ ਦੇ ਲੋਕਾਂ ਨੂੰ ਦੇਖਦੇ ਹੋ, ਉਪਦੇਸ਼ ਕਰ ਰਹੇ ਹੋ, ਕਿਹਾ ਜਾ ਰਿਹਾ ਹੈ, ਪਰ ਜਿੱਥੇ ਆਪਣੇ ਟਿਕਾਓ ਦੀ ਗੱਲ ਹੈ, ਉਹ ਸਭ ਕੁਝ ਖੋ ਗਿਆ, ਉੱਥੇ ਕੋਈ ਟਿਕਾਓ ਨਹੀਂ ਹੈ। ਉੱਥੇ ਪਦਾਰਥ ਦਾ ਲਾਲਚ ਹੈ, ਧਨ ਦਾ ਲਾਲਚ ਹੈ, ਮਨ ਵਡਿਆਈ ਦਾ ਲਾਲਚ ਹੈ, ਵੱਡੇ ਮੂਨ ਦਾ ਲਾਲਚ ਹੈ, ਉੱਥੇ ਕਿਤਨੇ ਲਾਲਚ ਨੇ। ਸੰਸਾਰ ਦਾ ਲਾਲਚ ਹੈ, ਪੁੱਤਰਾਂ ਧੀਆਂ ਦਾ ਮੋਹ ਵੀ ਉੱਥੇ ਮੌਜੂਦ ਹੈ, ਪਰ ਇਤਨਾ ਜ਼ਿਆਦਾ ਮੋਹ ਜਿਤਨਾ ਸੰਸਾਰੀ ਨੂੰ ਹੈ, ਉਤਨਾ ਅੱਜ ਦੇ ਤਥਾ ਕਥਿਤ ਗਿਆਨੀ ਨੂੰ ਹੈ। ਫਿਰ ਤੁਸੀਂ ਕਹੋਗੇ ਇਹ ਗਿਆਨੀ ਹੈ, ਗਿਆਨੀ ਉਹ ਨੰਗ ਤਨ ਉਹ ਜੰਗ ਜਦ ਐਸੀ ਜਾਣੀ ਤਿਲ ਕੋ ਮਿਲੇ ਇਨਸਾਨ, ਉਹ ਗਿਆਨੀ ਹੈ ਜਿਸ ਨੇ ਪਰਮੇਸ਼ਵਰ ਨੂੰ ਜਾਣ ਲਿਆ, ਉਹ ਗਿਆਨੀ ਹੈ ਜਿਸ ਨੂੰ ਸੋਝੀ ਪੈ ਗਈ ਕਿ ਐਸੋ ਇਹ ਸੰਸਾਰ ਦੇਖਣਾ ਰਣ ਨਾ ਪਾਉਣ ਪਈ ਹੈ, ਉਹ ਗਿਆਨੀ ਹੈ ਜੋ ਗੁਰੂ ਦੇ ਦੱਸੇ ਮਾਰਗ ਤੇ ਚੜ ਕੇ ਸੁਧੇ ਸੁਧੇ ਰੇਲ ਚਲੋ ਤੋਂ ਮਤਨ ਕੋ ਧੱਕਾ ਦਵਾਈ ਹੈ, ਜਿਸ ਨੂੰ ਇਹ ਪਤਾ ਚੱਲ ਗਿਆ ਕਿ ਬਾਰੇ ਬੂਢੇ ਤਰਨੀ ਹੋਈਆਂ ਸਭ ਨੂੰ ਜੰਮ ਲੈ ਰਹੇ ਹੈ, ਨਾਸ ਬਪਰਾ ਮੂਸਾ ਕਿਨੂੰ ਨੀਚ ਬਲਈ ਮੈਂ ਖਾਈ ਹੈ, ਜਿਸ ਨੂੰ ਪਤਾ ਹੀ ਨਹੀਂ ਉਸ ਨੂੰ ਅਸੀਂ ਕਿਵੇਂ ਗਿਆਨ ਕਹਿ ਸਕਦੇ ਹਾਂ। ਪਰ ਸਾਡੇ ਵੀ ਕੋਲ ਜਿਤਨੀ ਸਾਡੀ ਮਤ ਹੈ ਗੱਲ ਤਾਂ ਅਸੀਂ ਉੱਥੋਂ ਤੱਕ ਵੀ ਕਰਾਂਗੇ ਨਾ, ਪਰ ਲੋਕ ਇਸ ਲਿਬਾਸ ਨੂੰ ਬ੍ਰਹਮ ਗਿਆਨੀ ਕਹਿੰਦੇ ਨੇ। ਮੈਂ ਆਪ ਜੀ ਨੂੰ ਅੱਜ ਕਰਾਂ, ਕੋਈ ਲਿਬਾਸ ਬ੍ਰਹਮ ਗਿਆਨੀ ਨਹੀਂ ਹੁੰਦਾ। ਲਿਬਾਸ ਤਾਂ ਤੁਸੀਂ ਮੈਂ ਰੋਟੀਆਂ ਦੇਖਦੇ ਹੋ, ਕਿਤਨੀ ਵਾਰ ਉਹ ਲਿਬਾਸ ਬਦਲੀ ਕਰਦੇ, ਉਹੀ 2 ਰੁਪਈਆ ਅੱਜ ਜੋਤਸ਼ੀ ਦਾ ਲਿਬਾਸ ਧਾਰੀ ਬੈਠਾ, ਉਹੀ 2 ਰੁਪਈਆ ਕੱਲ ਪੋਸਟਮੈਨ ਹੋਣਾ ਕਿਹੜਾ ਹੁੰਦਾ, ਉਹੀ 2 ਰੁਪਈਏ ਪਰਸੋਂ ਦੇਖੋਗੇ ਕਿਸੇ ਸਾਧੂ ਦਾ ਵਿਸ਼ ਬਣਾਇਆ। ਇਹ ਸੰਸਾਰ 2 ਰੁਪਈਆ ਜਦੋਂ ਇਸ ਵਿੱਚੋਂ ਅਸਲੀਅਤ ਨੂੰ ਲੰਘਣ ਦੇ ਯਤਨ ਕਰੋਗੇ ਉਹ ਨਹੀਂ ਮਿਲਦਾ, ਕਿਉਂਕਿ ਸਤਿਗੁਰੂ ਪਾਤਸ਼ਾਹ ਪਵਿੱਤਰ ਬਾਣੀ ਵਿੱਚ ਇਸ ਨੂੰ ਕਹਿ ਕੇ ਗਏ, ਕਹਿੰਦੇ ਸੰਸਾਰ ਦੇ ਲੋਕ ਭੇਖ ਤੇ ਪਤੀਜਦੇ ਨੇ, ਪਰ ਈਸ਼ਵਰ ਭੇਖ ਤੇ ਨਹੀਂ ਪਤੀਜਦਾ, ਪਰ ਨਾ ਉਸ ਦੀ ਪ੍ਰਾਪਤੀ ਭੇਖ ਨਾਲ ਹੁੰਦੀ। ਸਤਿਗੁਰੂ ਨੇ ਬਚਨ ਕੀਤਾ ਨੇ, ਤਿਲਕ ਕੰਡਾ ਇਸ਼ਨਾਨ ਕਰ ਅੰਤਰ ਕਾਲੇ ਖੁਣ ਦੇਖੀ ਪ੍ਰਭੂ ਨੇ ਲੱਭਾ ਹੀ ਬਿਨ ਸੱਚੀ ਸਿੱਖ, ਉਹ ਸੱਚੀ ਸਿੱਖਿਆ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦਾ। ਦੇਖਿਆ ਕੀ ਕੋਈ ਹੋਰ ਵਿਸਤਾਰ ਬਣ ਲਏ, ਕੋਈ ਹੋਰ ਕੁਆਲ ਬਣ ਲਏ, ਕੋਈ ਕਿਸ ਤਰ੍ਹਾਂ ਦੀ ਬਣਦਾ, तब पड़ेगा सर, कुछ भी नहीं होने लगेगा। जितनी देर अंदरों निर्मल नहीं बढ़े उतनी देर बाद में लबास में कोई फर्क नहीं पड़ेगा। लबास पहनोगे तो पेट में तो भतीजे नहीं है। गुरु पातशाह कहते हैं तेन समझना पड़ेगा, अज तीन मनुख यह ग्रहण नहीं कर सकया, पाप किसम के पुकारी जाए। अज तीन किसम यह पता नहीं पुन की है, यह पाप तो बचने का यत्न नहीं कर रहा है। इन्हें भी पाप तो बचना है, दूसरे ने कहना पाप कर नहीं करने शराब कर ही देना। यह आप कहना है पुन कर्म करने में, आप करना नहीं दूसरे ने कहना पुन कर्म करो, इसका अपना की बनेगा। गुरु मानच कहने आप लड़े बड़ी राम नहीं है, सिर नीवा कर दो। गुरु कहने पहले घर कर दो तो अपना पाछे अगर ही ना लो, पहला ज्ञान अपने मन में दे, पीछे किसी और ज्ञान नहीं कर। जे तेरे अपने को ज्ञान नहीं, अपने को बनेरा है तो दूसरे में तू प्रकाश कि नहीं ले सकेगा। याद रखियो लोग कहने में अंधे ने चानन नहीं दिस रहा, तो मैं कहना अंधे ने तो अंधेरा भी नहीं दिस रहा। अंधेरा रखना तो ता भी अख चाहिए, अख नाल ही अंधेरा दिसेगा, अख नाल ही चानन दिसेगा। और जे साढ़े को अखा हो ताकि सानू अज्ञानता का अंधेरा दिसे ना। गुरु पातशाह जी पावन बाणी कहते हैं अंधे अकली बाहर कैतन से कही सानू तो अज्ञानता का हनेरा दिसदा है, फिर साढ़े की नितमी है ना। सानू ज्ञान का प्रकाश दिसना है ना अज्ञानता का हनेरा दिसना है। गलां से करने बड़ी ज्ञानी, जब अज्ञानता का हनेरा दिस के समझ लो इस मनुख में प्रकाश भी दिस सकता है। जो हनेरा देख सकता है प्रकाश भी कोई नहीं, जो हनेरा देखने की समर्था जिस वित नहीं है वो प्रकाश रूपी रहेगा। जिस पर झूठ में जाने में ताकत नहीं वो सच रूपी जान सकेगा। जो संसार में नहीं जानता वो निरंकार रूपी जानता, जो अपने आप में नहीं जानता ईश्वर रूपी नहीं जान सकेगा। मनुख अपने आप को ही बेगानक है, कभी इन्हें अपने जीवन की किताब में करके नहीं तो क्यों मेरे अवगुण कितने दूसरे ने अवगुण कटने, दूसरे ने अवगुण देख। गुरु नानक कहनी अपने अवगुण देख, कभी गुरु तो पूछो तो गुरु तो नानक कहना सब अवगुण मैं गुण नहीं कोई, क्यों कर कंत मिलावा हो ना रूप न बन के नैना ना उन ढंग न मीठे बैना सुरत मत नी चतराई करके अपना लाभ पाए। पर असी तो कहने साढ़े गुरु बड़े, जो गुरु बाणी च बोलना है गुरु के अजे भी बचन ने लोग अंगना बना बंठड़ी गुण ना लिहा जाए कोई। मैं कहना कि असी वार वार रिपीट करके सुनाने किसी पे, जे असी आप गुणा में गाहक नहीं बन सके तो फिर वार वार कह के किसको सुनाओगे। गुरु कहता गुरु का गाहक नानका वेला कोई सुने। असी गुण लेने कि असी गुण प्राप्त कर लें, बच्चा चार साल स्कूल जाके कुछ ना सीखे तो तुम कहने मिटा लो कि सीखे कुछ नहीं, चार साल स्कूल जाने और कभी अपनी उम्र वाल जगह मारी है। कितने साल गुरु घर आने हो गए, कितने साल कीर्तन सुनद्या हो गए, कितने साल कथा सुनद्या पढ़द्या हो गए। असी की सीखा, असी की सीखा कि असी सच सीखने कि असी गुरु नाल पूर्ण तौर पर जुड़ गए कि साढ़े अंदरों बखारे की गल निकल गई, साढ़े अंदरों कुछ नहीं निकल गया। अजय भी असी लोगी नहीं ਅਜੇ ਵੀ ਅਸੀਂ ਮਨਕਾਰੀ ਹਾਂ, ਅਜੇ ਵੀ ਅਸੀਂ ਕਾਨੂੰਨਾਂ ਨਾਲ ਭਰੇ ਹੋਏ ਹਾਂ, ਅਜੇ ਵੀ ਅਸੀਂ ਮੋਹ ਚ ਰਸੇ ਹੋਏ ਹਾਂ, ਅਜੇ ਵੀ ਅਸੀਂ ਉਵੇਂ ਤ੍ਰਿਸ਼ਨਾ ਦੀ ਅੱਗ ਵਿੱਚ ਸਾਡੇ ਪਏ। ਗੁਰੂ ਕੋਲ ਆਏ ਤੇ ਸ਼ਾਂਤੀ ਪਈ ਨਹੀਂ ਮਿਲੀ, ਕੋਈ ਨਾਈਟ ਵਿੱਚ ਜਾਏ ਤੇ ਸਿਰ ਤੇ ਚਾਨਣ ਨਹੀਂ ਹੈ, ਦਿਸਦਾ ਨਹੀਂ, ਤਾਂ ਤੁਹਾਨੂੰ ਸੋਚਣਾ ਪੈਂਦਾ ਇਹ ਆਉਂਦਾ ਤਾਂ ਨਹੀਂ, ਜਿਹੜਾ ਪ੍ਰਕਾਸ਼ ਵਿੱਚ ਆ ਕੇ ਵੀ ਕਹਿੰਦਾ ਦਿਸਦਾ ਨਹੀਂ। ਅੱਖਾਂ ਵਾਲੇ ਨੂੰ ਤਾਂ ਪ੍ਰਕਾਸ਼ ਦਿਸ ਜਾਂਦਾ ਹੈ, ਪਰ ਜਿਹੜਾ ਪ੍ਰਕਾਸ਼ ਵਿੱਚ ਆ ਕੇ ਇਹ ਗੱਲ ਕਹਿੰਦਾ ਕੁਝ ਦਿਸਦਾ ਨਹੀਂ, ਦਿਖਾਈ ਨਹੀਂ ਦਿੰਦਾ, ਤੇ ਫਿਰ ਦੁਨੀਆਂ ਦੇ ਲੋਕ ਸੋਚ ਲੈਂਦੇ ਨੇ ਇਹ ਅਨੰਦ ਹੈ। ਜਿਸ ਨੂੰ ਪ੍ਰਕਾਸ਼ ਵਿੱਚ ਆ ਕੇ ਪ੍ਰਕਾਸ਼ ਨਹੀਂ ਦਿਸਿਆ, ਇਹਦੇ ਆਪਣੇ ਕੋਲ ਪ੍ਰਕਾਸ਼ ਵੇਖਣ ਦੀ ਸਮਰੱਥਾ ਨਹੀਂ ਹੈ। ਗੁਰੂ ਕਹਿੰਦਾ ਗੁਰੂ ਨਾਨਕ ਇਸ ਗੱਲ ਨੂੰ ਚਾਹੁੰਦਾ, ਪਰ ਮੈਂ ਦੇਖਣਾ ਅਸੀਂ ਤਾਂ ਚਾਨਣ ਪ੍ਰਾਪਤ ਨਹੀਂ ਕਰ ਸਕੇ, ਨਾ ਉਹ ਚਾਨਣ ਸਾਨੂੰ ਦਿਸਿਆ, ਅਸੀਂ ਤਾਂ ਫਿਰ ਹਨੇਰੇ ਚ ਛੇਦੇ ਖਾ ਰਹੇ। ਯਾਦ ਰੱਖਿਆ ਅੱਖਾਂ ਖੁੱਲ੍ਹਣ ਨਹੀਂ ਪੈਂਦੀਆਂ, ਸੁੱਤੇ ਨੂੰ ਕੋਈ ਜਗਾ ਸਕਦਾ ਹੈ, ਪਰ ਜੇ ਕੋਈ ਜਾਗਦਾ ਸੋਣ ਦਾ ਕੰਮ ਕਰੇ ਉਹਨੂੰ ਕੀ ਜਗਾਏਗਾ ਕੋਈ? ਜੇ ਜਾਗਿਆ ਹੋਏ ਕੋਈ ਅਭਿਨੇ ਕਰ ਰਿਹਾ ਨਾਟਕ ਕਰ ਰਿਹਾ ਸੋਣ ਦਾ, ਉਹਨੂੰ ਕੋਈ ਕੀ ਜਗਾਏਗਾ? ਇਹੋ ਹੀ ਤਾਂ ਕਾਰਨ ਹੈ ਸਦੀਆਂ ਤੋਂ ਗੁਰਬਾਣੀ ਕਹਿੰਦੀ ਚਲੀ ਆਈ, ਅਸੀਂ ਜਾਗੇ ਹੋਏ ਸੋਣ ਦਾ ਨਾਟਕ ਕਰ ਰਹੇ ਜਾਗੇ। ਬਾਣੀ ਕਹਿੰਦੀ ਨਹੀਂ, ਵੇਦਾਂ ਨੇ ਕਿਹਾ, ਸਿਮਰਤੀ ਨੇ ਕਿਹਾ, ਪੁਰਾਣ ਬਾਈਬਲ ਅੰਜੀਰ ਜੰਗੂ ਤਵੇ ਕਿਤਨੇ ਧਾਰਮਿਕ ਗ੍ਰੰਥ ਨੇ, ਗੀਤਾ ਹੈ, ਰਮਾਇਣ ਹੈ, ਸਭ ਮਨੁੱਖ ਸੁਣਦਾ ਵੀ ਜਾਗਦਾ ਸੁਣੇਗਾ, ਸੁੱਤਾ ਨਹੀਂ ਸੁਣ ਸਕਦਾ, ਤੇ ਜੇ ਜਾਗਦਾ ਸੁਣ ਕੇ ਇਹ ਦਿਖਾਵਾ ਕਰੇ ਕਿ ਮੈਂ ਸਹੁਰੇ ਨਾ ਹਾਂ ਪਰ ਮਾਰਾ ਕਰਕੇ ਚਲਿਆ ਜਾਏ, ਤੇ ਜਾਗਦਾ ਸੁੱਤਾ ਹੋਵੇ ਤਾਂ ਹੋਵੇ ਜਾਗਦਾ, ਦਿਖਾਵਾ ਸੁਣਨ ਦਾ ਕਦੇ ਨਾ ਹੋਵੇ, ਫਿਰ ਤਾਂ ਇਹ ਕਹਿ ਸਕੇਗਾ ਮੈਂ ਤਾਂ ਸੁਣੀ ਕੁਝ ਨਹੀਂ। ਹੁਣ ਸਾਡੀ ਦਸ਼ਾ ਅਜੇ ਹੀ ਹੈ, ਅਸੀਂ ਗੁਰੂ ਦੀ ਬਾਣੀ ਸੁਣ ਕੇ ਵੀ ਨਹੀਂ ਸੁਣੀ, ਪੜ੍ਹ ਕੇ ਵੀ ਨਹੀਂ ਪੜ੍ਹੀ, ਅਸੀਂ ਵਿਚਾਰ ਕੇ ਵੀ ਨਹੀਂ ਵਿਚਾਰੀ, ਇਹ ਤਾਂ ਸਾਡੇ ਜੀਵਨ ਹੀ ਹੋਈ। ਪਰ ਮੈਂ ਇਹਦੇ ਨਾਲ ਕਹਿੰਦਾ ਜਦੋਂ ਸਿੱਖ ਗੁਰੂ ਨਾਨਕ ਦੇ ਦੱਸੇ ਮਾਰਗ ਤੇ ਚੱਲ ਪਏਗਾ, ਉਦੋਂ ਦੁਨੀਆਂ ਦਾ ਹਰ ਵਿਅਕਤੀ ਇਹਦੇ ਕਦਮਾਂ ਵਿੱਚ ਥੱਲੇ ਹੱਥ ਰੱਖੇਗਾ ਕਿ ਗੁਰੂ ਨਾਨਕ ਦਾ ਸਿੱਖ। ਪਰ ਅਫਸੋਸ ਇਸ ਗੱਲ ਦਾ, ਅਸੀਂ ਸਿੱਖੀ ਤੱਕ ਪਹੁੰਚੇ, ਅਸੀਂ ਸਿੱਖੀ ਤੱਕ ਪਹੁੰਚਣ ਦਾ ਯਤਨ ਨਹੀਂ ਕੀਤਾ, ਅਸੀਂ ਆਪਣਾ ਟਾਈਮ ਪਾਸ ਕਰ ਲਿਆ। ਪੁੱਤਰ ਬਾਰੇ ਪਿਤਾ ਸੋਚ ਰਿਹਾ, ਅਗੋਂ ਉਹ ਆਪਣੇ ਪੁੱਤਰਾਂ ਬਾਰੇ ਸੋਚੇਗਾ, ਇਸ ਤਰ੍ਹਾਂ ਚੱਲਦੇ ਚੱਲਦੇ ਇੰਨੀ ਮੈਂ ਨਹੀਂ ਦੇਖਣੀ ਖੇਤੀ ਚੱਲ ਵਰਨਾ ਸੰਸਾਰ, ਪਰ ਬਿਨਾ ਸਮਝੇ ਬਿਨਾ ਬੁਝੇ, ਬਿਨਾ ਕੁਝ ਜਾਣੇ ਬਿਨਾ ਸੋਚੇ ਸਮਝੇ ਸੰਸਾਰ ਵੱਲੋਂ ਬਚਾ ਰਹੇ। ਤਾਂ ਕਬੀਰ ਜੀ ਕਹਿੰਦੇ ਨੇ ਨਿਰੰਕਾਰ ਨੇ ਇਸ ਜੀਵ ਨੂੰ ਭੇਜਿਆ ਹੈ ਸੰਸਾਰ ਤੇ ਮੰਗਾਰਾ ਬਣ ਕੇ ਮੰਜ ਕਰਨ ਵਾਸਤੇ, ਐਸਾ ਨਾਇਕ ਰਾਮ ਹਮਾਰਾ ਸਗਲ ਸੰਸਾਰ ਕਿਉਂ ਬਣ ਗਿਆ। ਤਾਂ ਉਸ ਜੀਵ ਨੂੰ ਦਿੱਤਾ ਹੈ ਕੁਛ, ਉਹਨੂੰ ਪੂੰਜੀ ਦਿੱਤੀ ਹੈ ਖਰੀਦਣ ਲਈ। ਯਾਦ ਰੱਖਿਓ ਉਹ ਪੂੰਜੀ ਘਟਦੀ ਜਾ ਰਹੀ ਮਿਤਾ ਪ੍ਰਤੀ। ਨਿਰੰਕਾਰ ਨੇ ਜੀਵ ਨੂੰ ਸਵਾਸਾਂ ਦੀ ਪੂੰਜੀ ਦੇਖ ਕੇ ਸਵਾਸ ਦੇ ਕੇ, ਜਿਵੇਂ ਤੁਸੀਂ ਬੱਚੇ ਨੂੰ ਗਿਣ ਕੇ ਪੈਸੇ ਦਿੰਦੇ ਹੋ, ਵਪਾਰ ਵਿੱਚ ਗਿਣ ਕੇ ਪਾਉਂਦੇ ਹੋ, ਇਵੇਂ ਨਿਰੰਕਾਰ ਨੇ ਗਿਣ ਕੇ ਸਵਾਸ ਦਿੱਤੇ। ਨਿਰੰਕਾਰ ਨੇ ਸਭ ਦੁਸ ਸਾਸ ਨਿਣੇ ਬਜਣ ਨੂੰ ਖਟਣ ਤੁਰ ਸਕੇ, ਸੰਸਾਰ ਚ ਭੇਜ ਦਿੱਤਾ ਜਾ ਮੰਜ ਕਰ। ਹੁਣ ਕਿੱਥੇ ਮੰਜ ਕਰਨਾ ਹੈ? ਕਬੀਰ ਜੀ ਮੰਜ ਕਰ ਦਿੰਦੇ, ਤਿੰਨ ਮੰਜਿਆ ਕਾਸੀ ਤਾਂਬਾ ਤਿੰਨ ਲੋਕ ਸਪਾਏ, ਸਭ ਤੋਂ ਮੰਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ ਬਾਣੀ ਸਿੱਖਦਾ ਹੈ। ਹਰ ਕੇ ਨਾਮ ਕੇ ਵਿਆਪਾਰੀ, ਕੋਈ ਕੁਝ ਮੰਜ ਕਰ ਲੈਂਦਾ, ਕੋਈ ਕੁਝ ਮੰਜ ਕਰ ਲੈਂਦਾ, ਪਰ ਯਾਦ ਰੱਖਿਓ ਸਾਸਾਂ ਦੀ ਪੂੰਜੀ ਨਾਲ ਗੁਰਬਾਣੀ ਕਹਿੰਦੀ ਉਹ ਕੁਝ ਖਰੀਦੋ ਜੋ ਨਾਲ ਵੀ ਜਾਏ।
تو چلے جائیں، نہیں تو پونجی تو خاص ہی ہے پر جیل تو کچھ ہور بھی اکٹھا کری پھر رہا ہے۔ وہ کبیر جی اپنی بان ذکر کر رہے تھے،
پاپ کون دوئے بیل بسانے پون پونجی پرگاسے
کہ سواسن پونجی پرگاسے تو پاپ پرگٹ روپ یہ سواسن کی پونجی ہے۔ اس منڈے میں جیون کی گڈی چلان لی بند کرنے دو بیل ہوں، دو بیل یہ خریدے نے سواسن کی پونجی تو خرید لے، ایک پاپ ایک پن۔ اب تھی دیکھو گے منڈے کا جیون ان دونوں کے کسی کا پاپ کرنے والے جا رہے ہیں، کسی کا پن کرنے والے جا رہے ہیں۔ تو کبیر جی کہ دو بیل نے، ایک پاپ ہے ایک کا نام پن ہے، تو یہ سواساں کی پرگٹ روپ میں پونجی ہے جس نال ان کو خرید کے لیا۔ مالک نے یہ سنسار کے وپار کرنے بھیجیں گے کہ آ پونجی دے کے تین میں بھیجنا، یہ تو چاہے وہ خرید سکے۔ یہ نہیں کہ بندے کو سوجی نہیں ہے، کبھی بھی اپنی مان چکے کبھی مان جانا تو سب بات جانت ہی پرابلم کرے کہے کی کسلات ہاتھ بھی کوئی یہ سب کچھ جانتا ہے، جان بوجھ کے غلطیاں کر جان بوجھ کے اوبل کر رہے پھر کدھر بھی سکھ شانتی ہوئی بیمہ کسی کے ہاتھ میں چھوڑ کے کوئی کھوج بن جائے کہنے کی کسلات۔ گرو نانک کہ منمکھ سو کر دوستی سکھ کے پوچھیں گے کہ مورکھ نال دوستی کر لیں پھر تو لگتا ہے کہ کوئی سکھ ملے گا، نہیں سکھ نہیں ملے گا مورکھ نال دوستی کر کے۔ ستگر سو لائے گرمکھ سو کر دوستی، ستگر سو لائے چیتو جمن برم کا بون کٹیا تاں سکھو نہیں دے، کہنے تیرے جنم کی موت کی جڑ ہی کٹی جائے گی پھر تیرے سکھ پراپت ہوئے گا، پھر کہہ سکتا ہے سکھ ملے۔ تو ستگرو بھی کہنے نے کہ اے دو بیل میں پاپ تے پن، پاپ پن دو بیل میں ساتھے سارے سنسار کو ہے، پونجی بھی سارے سنسار کو ہے، پاون پونجی پرواسی سواساں کی پونجی پرگٹ روپ میں کبھی جی کہنے نے سارے سنسار کو ہے۔
ترسنا گوڑ پری گٹ پیتر ان بد ٹانڈ بسایا،
منڈی میں بھی خریدے ہیں گوڑ بھی چھت، پرانے سمے لوگ کسی سن کی منڈلی بنا کے یا سن کی بنا کے رسیاں کی یا کوئی کپڑے بھی بنا کے بوریا کی ان گوڑ کہہ رہے سن چھت بھی کہہ رہے۔ کبھی جی کہنے یہ کول گوڑ بھی ہے چھت بھی ہے، وہ انہیں پڑھیا کہ ترسنا ترسنا نام وہ اپنی چھت بنائی پاپ چکن کے دو بہنوں ترسنا کی چھت منہ کھینچی جا رہا ہے، جہد گوڑ گوڑ نام میں چھٹتا وہ ترسنا نام کر لیں تو وہ کھینچی پڑا جا رہا ہے، کدے مکری نہیں کدے خالی نہیں ہوئی ترسنا کدے مکی بن پہ ترسنا بڑھنے ہی نہیں بجی کوٹ جوڑے لاکھ کروڑے نام آن بسا لو تان ہوں سودا پابا۔ اس طریقے نال اس نے منک نے سودا خریدا ہے، ترسنا کر لی اپنی روم میں چھٹ ٹیکنیک جی کہ اس طریقے نال یعنی ترسنا پیچھے لگ کے جو وہ خریدنا سی وہ خرید خرید اس روم میں پائی گیا، ترسنا تو کدے چنگے پاسے نہیں لے کے رہے، ترسنا تو ڈوبے سب میں بادشاہ جی کہ اتنی ترسنا دیں کہ کدے ترقی نہیں ہوتا، آج تو ترسنا کنو نہیں پراپے کدے رکھ بند۔ اس طریقے میں کبیر جی کہنے کو سبق دیں گے
ایسا نائک رام ہمارا
میں رات شاہ کہ ایسا پرمیشور شاہ ہے، سادا شاہ پرمیشور ایسا ہے جس نے سارے سنسار مرنی پنتی
سگل سنسار کیو بن جا رہا
جس نے سارے سنسار میں بند کر دیا تو جاؤ آپ پونجی لے جاؤ تو ویوہار کرو، سوچنا بندے نے پونجی ہے میرے کو میں کی خریدنا کی ویپار کرنا، ایسے سنسار کے لوگ ہیرے ہیں پانی میں ਇਸੇ ਸੰਸਾਰ ਤੋਂ ਲੋਕ ਕਚਰੇ ਵਪਾਰੀ ਨੇ, ਇਸੇ ਸੰਸਾਰ ਤੋਂ ਲੋਕ ਕਚਰਾ ਖਰੀਦਦੇ ਨੇ, ਇਸੇ ਸੰਸਾਰ ਤੋਂ ਲੋਕ ਨਾਮ ਰੂਪੀ ਵੰਡ ਕਰਦੇ, ਨਾਮ ਰੂਪੀ ਹੀਰੇ ਵੰਡਦੇ ਨੇ। ਗੁਰਬਾਣੀ ਕਹਿੰਦੀ ਹੈ, ਹੀਰ ਤੂੰ ਕਿਤਨਾ ਰਕਮੰਦ ਹੈ, ਇਤਨੀ ਕੀਮਤੀ ਪੂੰਜੀ ਦੇ ਕੇ ਤੈਨੂੰ ਭੇਜਿਆ, ਰਤਨ ਜਰੇਵਰ ਵਰਜਨ ਆਏ ਕੰਨ ਨਾ ਚਲਾ। ਆਇਆ ਸਵੀਰਿਆਂ ਦਾ ਵੰਡ ਕਰਨ, ਪਰ ਤੂੰ ਕੰਡਰ ਨਾ ਚਲਾ ਗਿਆ। ਯਾਦ ਰੱਖੋ, ਸਵਾਸ ਤੋਂ ਛੁੱਟੇ ਮਿਲਦੀ ਕੀ ਨਹੀਂ ਹੈ, ਤੁਹਾਡੇ ਜੀਵਨ ਭਰ ਦੀ ਕੀਤੀ ਮਿਹਨਤ ਨਾਲ ਇੱਕ ਸਵਾਸ ਦੀ ਕੀਮਤ ਗਿਆ ਹੈ। ਅਰਬਨ ਦੌਲਤ ਤੁਹਾਡੇ ਕੋਲ ਰੱਖ ਦਿੱਤੇ ਜਾ, ਆਖਰੀ ਸਵਾਸ ਹੋਏ, ਮੌਤ ਦਾ ਦਿਨ ਅਸਲ ਨਹੀਂ ਖੜਾ ਹੋਏ ਤੇ ਤੁਸੀਂ ਉਹਨੂੰ ਕਹਿ ਲੈਣਾ ਕਿ ਸਾਰੇ ਇਤਨੇ ਦੌਲਤ ਮੈਂ ਇਕੱਠੇ ਕੀਤੇ ਨੇ ਹਜੇ ਤੱਕ, ਇਹ ਸਾਰੇ ਪਰਿਵਾਰਾਂ ਪਰ ਇੱਕ ਸਵਾਸ ਲੈਣੇ ਮਿਲਣ, ਇੱਕ ਸਵਾਸ ਵੀ ਨਹੀਂ ਮਿਲਣ ਦਾ ਬਾਣੀ ਕਹਿੰਦੀ, ਇੱਕ ਰੱਤੀ ਦਿਨ ਨੰਬਰ ਦੇਵਨੀ ਹਰਜਾਰਿਆ ਮਿੱਤਰਾ ਉਹਨੇ ਤਕੜੇ ਪਾਏ ਹੱਥ। ਫਿਰ ਇੱਕ ਸਵਾਸ ਤੁਹਾਡੇ ਅਰਬਾਂ ਡਾਲਰਾਂ ਨਾਲ ਜ਼ਿਆਦਾ ਕੀਮਤ ਦਾ ਹੋਇਆ ਘੱਟ ਨਹੀਂ ਹੁੰਦਾ ਹੈ। ਜਿਹੜਾ ਅਰਬਾਂ ਡਾਲਰ ਖਰਚ ਕੇ ਵੀ ਨਾ ਮਿਲਿਆ, ਉਸ ਸਵਾਸ ਦੀ ਕੀਮਤ ਤੁਹਾਡੇ ਅਰਬਾਂ ਡਾਲਰਾਂ ਤੋਂ ਜ਼ਿਆਦਾ ਹੈ। ਇਹ ਮਨੁੱਖ ਕਦੇ ਦਾ ਵਿਚਾਰ ਕਰ ਕਿ ਦਿਨ ਰਾਤ ਵਿੱਚ 24,000 ਸਵਾਸ ਤੇਰੇ ਵਰਤ ਚਲੇ ਜਾਂਦੇ ਨੇ, ਤੂੰ ਉਹਨਾਂ ਸਵਾਸਾਂ ਨਾਲ ਉਹ ਵਰਗ ਨਹੀਂ ਕਰ ਪਾਉਂਦਾ, ਤੂੰ ਉਹਨਾਂ ਸਵਾਸਾਂ ਨੂੰ ਟੁਕੜਿਆਂ ਚ ਧੰਨ ਕਰੋਗੇ, ਧੰਨ ਦੇ ਚਾਰ ਠੀਕਿਆਂ ਕਰੋਗੇ, ਪ੍ਰਾਪਤ ਹੁੰਦਾ ਮਿਲ ਜਾਣ, ਝੂਠ ਬੋਲ ਕੇ ਮਿਲ ਜਾਣ, ਕਿਸੇ ਦਾ ਘਰ ਬਣ ਕੇ ਮਿਲ ਜਾਣ, ਕਿਸੇ ਨੂੰ ਬੁਰਾ ਕਹਿ ਕੇ ਮਿਲ ਜਾਣ ਤੇ ਚਾਰ ਠੀਕੇ ਮਿਲ ਜਾਣ, ਪਰ ਤੂੰ ਕਦੇ ਆਪਣੇ ਸਵਾਸਾਂ ਦੀ ਕੀਮਤ ਨਹੀਂ ਲਾਈ ਕਿ ਉਹ ਕਿਤਨੇ ਕੀਮਤੀ ਨੇ ਜਿਹੜੇ ਵਿਅਰਥ ਜਾ ਰਹੇ। ਤਕਬੀਰ ਦੀ ਕਹਿੰਦੇ, ਅਰੇ ਮੇਰਾ ਮਾਲਕ ਹੈ, ਸ਼ਾਹ ਹੈ, ਜਿਸ ਨੇ ਸਾਰੇ ਸੰਸਾਰ ਨੂੰ ਬੰਜਾਰਾ ਬਣਾਉਣਾ ਚਾਹੀਦਾ।
ਰਣਾਉ ਕਾਮ ਕ੍ਰੋਧ ਦੋਇ ਭੈ ਜਗਾਤੀ, ਮਨ ਤਰੰਗ ਬਟਵਾਰਾ।
ਕੋਈ ਸਮਾ ਲੈ ਕੇ ਆਉਂਦਾ ਥਾਂ ਥਾਂ ਸ਼ਹਿਰਾਂ ਸਬੰਧ ਤੇ ਮੈਂ ਟੈਕਸ ਲੱਗੇ। ਕਬੀਰ ਜੀ ਕਹਿੰਦੇ, ਇਸ ਜੀਵ ਨੇ ਜੇ ਕੋਈ ਨਾਮਰੂਪੀ ਸੌਦੇ ਨੂੰ ਵੀ ਖਰੀਦਦਾ ਹੈ ਤਾਂ ਫਿਰ ਬਹੁਤ ਮਸੂਲੀਏ ਕਾਮ ਤੇ ਕ੍ਰੋਧ, ਇਹ ਇਹਦੇ ਨਾਮਰੂਪੀ ਸੌਦੇ ਨੂੰ ਉਹਦੇ ਵਿੱਚ ਹਿੱਸਾ ਲੈ ਲੈਂਦੇ, ਟੈਕਸ ਲੈ ਲੈਂਦੇ। ਕਾਮ ਕ੍ਰੋਧ ਬਹੁਤ ਪਏ ਜਾਤੀ ਜਾਤਾਤ ਨੂੰ ਟੈਕਸ ਕਰ ਵਿੱਚ ਪੁਰਾਣੇ ਸਮੇਂ ਚ ਕਿਹਾ ਜਾਂਦਾ ਸੀ। ਬਾਣੀ ਸਮੇਤ ਥਾਣਾ ਤੇ ਕਰ ਦਾ ਜ਼ਿਕਰ ਆਉਂਦਾ, ਬੇਦਲ ਦੇਵਤਿਆਂ ਕਰ ਲੱਗਦਾ, ਐਸੀ ਕੀਮਤ ਚਾਲੀ। ਅਸਾਂ ਦੀ ਵਾਰ ਵਿੱਚ ਵੀ ਕਰਨ ਦਾ ਜ਼ਿਕਰ ਆਉਂਦਾ ਹੈ ਕਿ ਤੁਸੀਂ ਟੈਕਸ ਲੈਂਦੇ ਹੋ, ਮੂਰਤੀਆਂ 'ਤੇ ਟੈਕਸ ਲਾ ਛੱਡਿਆ, ਮੰਦਰਾਂ 'ਤੇ ਟੈਕਸ ਲਾ ਛੱਡਿਆ, ਤੁਹਾਡਾ ਬਾਰਾ ਤਾਰਾ ਕਿਵੇਂ ਹੋਇਆ? ਗੁਰੂ ਪਾਤਸ਼ਾਹ ਕਹਿੰਦੇ, ਇਸ ਬੰਦੇ ਦੇ ਜੀਵਨ ਵਿੱਚ ਦੋ ਟੈਕਸ ਲੈਣੇ ਸ਼ੁਰੂ ਕਰਨ ਵਾਲੇ ਨੇ, ਕਾਮ ਕ੍ਰੋਧ ਦੋ ਪੈ ਜਗ੍ਹਾ ਤੇ, ਤੀਸਰਾ ਇੱਕ ਲੁਟੇਰਾ ਹੈ। ਉਹ ਲੁਟੇਰਾ ਸਿੰਘ ਨੂੰ ਕਹਿੰਦੇ ਨੇ, ਇਹਦੇ ਮਨ ਦੀਆਂ ਕਲਪਨਾਵਾਂ, ਇਹਦੇ ਮਨ ਦੀਆਂ ਲਹਿਰਾਂ ਇਹਨੂੰ ਲੁੱਟ ਜਾਂਦੀਆਂ, ਮਨ ਪ੍ਰਾਣ ਬਟਵਾਰਾ। ਬਾਤ ਕਹਿੰਦੇ ਰਸਤੇ ਨੂੰ, ਤੇ ਰਸਤੇ 'ਚ ਬੈਠ ਕੇ ਮਾਰ ਧਾਰ ਕਰਨ ਵਾਲੇ ਨੂੰ ਬਟਵਾਰਾ ਕਹਿੰਦੇ, ਬਾਲਮੀਕ ਨੂੰ ਬਟਵਾਰਾ ਕਹਿ ਗਏ। ਬਾਤ ਰਸਤਾ ਰਸਤੇ 'ਚ ਚੱਲਿਆਂ ਨੂੰ ਲੁੱਟ ਲੈਣ ਵਾਲਾ, ਮਨ ਕਦੇ ਠੀਕ ਰਸਤੇ 'ਚ ਨਹੀਂ ਚੱਲਣ ਦੇਣਾ, ਲੁੱਟ ਲੈਗਾ, ਮੋੜ ਦੇਣਾ ਚੱਲਦੇ ਰਸਤੇ ਬੰਦਾ ਤੁਰਦਾ। ਕਦੇ ਵੀ ਕਹਿੰਦੇ ਮਨ ਦੀਆਂ ਲਹਿਰਾਂ, ਇਹਦੇ ਨਾਲ ਬਟਵਾਰੇ ਦਾ ਧਾਰਮੀ ਦਾ ਰਾਜੀ ਦਾ ਕੰਮ ਕਰਨਾ, ਦੋ ਦਸ਼ਮੀਏ ਨੇ ਕਾਮ ਤੇ ਕ੍ਰੋਧ। ਅਗਲੀ ਪੰਕਤੀ ਵਿੱਚ ਕਹਿ,
ਪੰਚ ਤਤ ਮਿਲ ਦਾਨ ਨਦੇਰ ਮੈਂ, ਟਾਂਡਾ ਉਤਰਿਆ ਪਾਰਾ।
ਇਹ ਕਾਮ ਕ੍ਰੋਧ ਤੇ ਮਨ ਦੀਆਂ ਲਹਿਰਾਂ, ਮਨ ਦੇ ਪ੍ਰੰਗ, ਮੋਹ ਮੋਹ ਤੇ ਹੰਕਾਰ, ਇਹ ਸਾਰੇ ਇਹ ਪੰਜ ਤੱਤਾਂ ਦੇ ਸਰੀਰ ਨਾਲ ਮਿਲ ਜਾਂਦੇ ਨੇ ਤੇ ਇਹਦੇ ਵੱਲੋਂ ਪਰਮੇਸ਼ਵਰ ਵੱਲੋਂ ਮਿਲਿਆ ਹੋਇਆ ਨਾਮ ਸਵਾਸਾਂ ਨੂੰ ਪੂੰਜੀ ਉਹਨੂੰ ਨਵੇੜ ਦਿੰਦੇ ਨੇ, ਖਤਮ ਕਰ ਦਿੰਦੇ ਤੇ ਜਿਹੜਾ ਬੁਰਾ ਸੌਦਾ ਇਹਨੇ ਸਰੀਰ ਵਿੱਚ ਭਰਿਆ ਹੈ ਉਹ ਫਿਰ ਪਾਰ ਲੰਘ ਜਾਂਦਾ ਹੈ। ਟਾਂਡਾ ਉਤਰੇ ਪਾਰਾ, ਉਹ ਪਾਰ ਲੰਘ ਜਾਂਦਾ ਹੈ। ਭਾਵ ਜੀਵ ਸੰਸਾਰ ਤੇ ਆ ਕੇ ਆਪਣੇ ਅੰਦਰ ਤ੍ਰਿਸ਼ਨਾ ਤੇ ਵਿਕਾਰਾਂ ਨੂੰ ਲੈ ਕੇ ਹੀ ਸੰਸਾਰ ਤੋਂ ਚਲਾ ਜਾਂਦਾ ਹੈ, ਇਹ ਸੱਚ ਦਾ ਸੌਦਾ ਨਹੀਂ ਖਰੀਦਦਾ, ਗੁਰਬਾਣੀ ਰੱਖਦੀ। ਅਗਲੀ ਪੰਕਤੀ ਇਸ ਕਬੀਰ ਸਿੱਖਿਆ,
ਕਹਿਤ ਕਬੀਰ ਸੁਣੋ ਰੇ ਸੰਤ ਅਬ ਐਸੀ ਬਣ ਆਈ।
ਕਬੀਰ ਜੀ ਕਹਿੰਦੇ, ਸੁਣੋ ਹੁਣ ਉਹਦੇ ਹਾਲਾਤ ਬਦਲ ਗਏ। ਅਜਿਹੀ ਉਹਦੀ ਮਨ ਆਈ ਹੈ। ਅਗਲੀ ਗੰਤੀ ਚ ਦੱਸੋ,
ਕਾਟੀ ਚੜਤ ਬੈਲ ਇੱਕ ਥਾਕਾ ਚਲੋ ਗੋ ਨੇ ਛਟਕਾਈ।
ਕਹਿੰਦੇ ਨੇ ਜਦੋਂ ਰਾਮ ਦੇ ਨਾਮ ਦੀ ਘਾਟੀ ਚ ਚੜਨ ਲੱਗੇ, ਇੱਕ ਅਲਖ ਹੱਥ ਘਾਟੀ ਰਾਮ ਕੀ ਤੈ ਚੜ ਰਹੇ ਸਭੀ। ਕਹਿੰਦੇ ਨੇ ਉੱਥੇ ਚੜਦਿਆਂ ਚੜਦਿਆਂ ਇੱਕ ਜਿਹੜਾ ਪਾਪ ਰੂਪੀ ਲੈਣ ਸੀ ਬਹੁਤ ਛੱਪੇ, ਪਰ ਪਾਪ ਇੱਥੇ ਨਾਮ ਵਾਲੇ ਪਾਸੇ ਰਹਿ ਗਏ। ਨਾਮ ਸਿਮਰਨ ਵਿੱਚ ਪਾਪ ਦਾ ਕੋਈ ਕੰਮ ਨਹੀਂ ਹੈ। ਜਦੋਂ ਬੰਦਾ ਨਾਮ ਦੀ ਘਾਟੀ ਤੇ ਚੜੇਗਾ, ਉਦੋਂ ਇਹਨੂੰ ਵਿਕਾਰ ਛੱਡਿਆ ਹੈ, ਉਦੋਂ ਇਹਨੂੰ ਪਾਪ ਛੱਡਿਆ ਹੈਗਾ, ਉਦੋਂ ਇਹ ਅਗੁਣਾਂ ਤੋਂ ਮੁਕਤ ਹੋ ਜਾਏਗਾ, ਗੁਣਾਂ ਤੋਂ ਮੁਕਤ ਹੋ ਜਾਏਗਾ, ਕ੍ਰਿਸ਼ਨਾਂ ਤੋਂ ਮੁਕਤ ਹੋ ਜਾਏਗਾ। ਕਬੀਰ ਜੀ ਕਹਿੰਦੇ ਘਾਟੀ ਚੜਦਿਆਂ ਚੜਦਿਆਂ ਪਾਪ ਰੂਪੀ ਬੈਲ ਛੱਪੀ ਹੈ, ਘਾਟੀ ਚੜਤ ਬੈਲ ਇੱਕ ਥਾਕਾ, ਉਸ ਬੈਲ ਨੇ ਕੀ ਕੀਤਾ, ਚਲੋ ਗੋਲ ਛਿਟਕਾਏ। ਉਹ ਜਿਹੜੀ ਗੂੰਜ ਸੀ ਕ੍ਰਿਸ਼ਨਾ ਦੀ ਲੱਗੀ ਹੋਈ, ਉਹ ਸਿੱਖ ਕੇ ਭੱਜ ਗਿਆ। ਕਬੀਰ ਜੀ ਕਹਿੰਦੇ ਚਲੋ ਗੋਲ ਛਿਟਕਾਏ, ਉਸ ਗੋਲ ਨੂੰ ਛਿਟਕ ਕੇ ਸਿੱਖ ਗਏ, ਉਹ ਜਿਹੜਾ ਪਾਪ ਰੂਪੀ ਬੈਲ ਸੀ ਉਹ ਭੱਜ ਗਿਆ। ਤੇ ਹੁਣ ਈਸ਼ਵਰ ਦੇ ਨਾਮ ਨਾਲ ਸਾਂਝ ਪੈ ਗਈ, ਸਾਰੇ ਪ੍ਰੋਬਲਮ ਖਤਮ ਹੋ ਗਏ, ਵਿਕਾਰ ਖਤਮ ਹੋ ਗਏ, ਸੁੱਖਾਂ ਨਾਲ ਆਨੰਦ ਹੋ ਗਈ, ਆਨੰਦ ਜੀਵਨ ਵਿੱਚ ਆ ਗਿਆ। ਅਗਲੀਆਂ ਪੰਕਤੀਆਂ ਚ ਕਿਹਾ,
ਗੌੜੀ ਪੰਚ ਕਦਾ ਤੇਵ ਕਰੈ ਦਿਨ ਚਾਰ ਸਾਹਰ ਰਹਿ ਜਾਣਾ।
ਪ੍ਰਮਾਣ ਹੈ ਸੰਸਾਰਕ ਲੜਕੀ ਬੱਚੀਆਂ ਪੇਕਿਆਂ ਦੇ ਹੱਥ ਥੋੜੇ ਦਿਨ ਰਹਿ ਗਏ, ਪਰ ਅਖੀਰ ਹਰ ਬੱਚੇ ਨੂੰ ਸਹੁਰੇ ਘਰ ਜਾਣਾ ਪੈਂਦਾ। ਪਰ ਇਸ ਸੰਸਾਰ ਵੱਲ ਤੱਕ ਕੇ ਸੰਸਾਰ ਚ ਰਹਿਣ ਵਾਲੇ ਨੂੰ ਪਰੇਸ਼ਾਨ ਹੈ। ਇਸ ਸੰਸਾਰ ਦੇ ਵਿੱਚ ਥੋੜੇ ਦਿਨ ਬੰਦੇ ਨੇ ਗੁਜ਼ਾਰਨੇ ਨੇ ਜ਼ਿੰਦਗੀ ਦੇ, ਸੰਸਾਰ ਨੂੰ ਟਿੱਕਾ ਘਰ ਕਹਿ ਦਿੱਤਾ ਹੈ ਤੇ ਪਰਲੋਕ ਜਿੱਥੇ ਚਲੇ ਜਾਣਾ ਹੈ ਉਹਨੂੰ ਸਾਰਾ ਘਰ ਕਹਿ ਦਿੱਤਾ। ਹੁਣ ਅਸੀਂ ਦੇਖਦੇ ਹਾਂ ਕਿ ਜਿਹੜੀਆਂ ਬੱਚੀਆਂ ਪੇਕਿਆਂ ਦੇ ਘਰ ਵਿੱਚ ਰਹਿ ਕੇ ਆਪਣੇ ਘਰ ਦੇ ਕਾਰੋਬਾਰ ਨੂੰ ਸਿੱਖ ਲੈਂਦੀਆਂ, ਜਿਹੜਾ ਉਹ ਜਾ ਕੇ ਸਹੁਰਿਆਂ ਦੇ ਘਰ ਕੰਮ ਕਾਰ ਕਰਨੀਆਂ, ਫਿਰ ਉਹਨਾਂ ਬੱਚੀਆਂ ਨੂੰ ਸਹੁਰਿਆਂ ਦੇ ਘਰ ਕੋਈ ਉਲਾਂਭਾ ਨਹੀਂ ਹੁੰਦਾ, ਕਿਉਂਕਿ ਸਾਰਾ ਘਰ ਦਾ ਕੰਮ ਕਾਰ ਜਾਂਦੀਆਂ ਨੇ। ਤੇ ਸਿੱਖਿਆ ਉਹਨਾਂ ਨੇ ਪੇਕੇ ਘਰ ਵਿੱਚ ਰਹਿ ਕੇ ਹੈ। ਗੁਰੂ ਪਾਤਸ਼ਾਹ ਕਹਿੰਦੇ ਨੇ ਸੰਸਾਰ ਇਹ ਜੀਵ ਤੇਰਾ ਪੇਕਾ ਘਰ ਹੈ, ਇੱਥੇ ਰਹਿ ਕੇ ਤੂੰ ਸਿੱਖਣਾ ਹੈ ਬੋਲ ਬੋਲ ਚੱਜ ਅਚਾਰ ਸਿੱਖ, ਗੁਰੂ ਨਾਲ ਮਿਲ ਅਤੇ ਜੀਵਨ ਦੀ ਜਾਤ ਸਿੱਖ ਨਹੀਂ ਕਰ। ਜਦੋਂ ਤੂੰ ਸਿੱਖ ਜਾਏਗਾ ਫਿਰ ਤੂੰ ਕਦੇ ਨਾ ਲੱਗਿਆ ਦੁੱਖ, ਤੈਨੂੰ ਕਦੇ ਦੁੱਖ ਨਹੀਂ ਮਿਲਿਆ, ਕਿਉਂਕਿ ਇਸ ਪੇਕੇ ਘਰ ਵਿੱਚ ਤਾਂ ਥੋੜੇ ਦਿਨ ਚਾਹੁੰਦੇ ਹਨ। ਕਬੀਰ ਜੀ ਕਹਿੰਦੇ ਤੇਲ ਕੜਾ ਦਿਨ ਕਾਰ ਮੈਂ ਸਾਹਰੜੇ ਜਾਣ, ਅਖੀਰ ਸਹੁਰਿਆਂ ਦੇ ਘਰ ਵਿੱਚ ਪਰਲੋਕ ਵਿੱਚ ਹਰ ਜੀਵ ਨੂੰ ਜਾਣਾ ਪੈਂਦਾ। ਇਸ ਮਤ ਲੋਕੀ ਲੋਕ ਰੂਪੀ ਪੇਕੇ ਘਰ ਵਿੱਚ ਤਾਂ ਚਾਰ ਦਿਨ ਦਾ ਨਾਸ ਹੈ। ਅਗਲੀ ਗਿਣਤੀ ਵਿੱਚ ਕਹੇ,
ਬੰਦਾ ਲੋਕ ਨਾ ਜਾਣੀ ਮੂਰਖ ਇਹ ਆਣਾ।
ਕਬੀਰ ਜੀ ਕਹਿੰਦੇ ਮੂਰਖ ਹੈ ਦੁਨੀਆਂ ਦੇ ਲੋਕ, ਅਣਜਾਣੇ ਨੇ, ਬੇਸਮਝ ਨੇ, ਗਿਆਨ ਵੈਰਾਗ ਰੂਪੀ ਮਿੱਤਰਾਂ ਤੋਂ ਅੰਧੇ ਨੇ, ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਹੀ ਨਹੀਂ ਆਉਂਦੀ ਕਿ ਇੱਥੇ ਚਾਰ ਦਿਨ ਰਹਿਣਾ ਹੈ ਫਿਰ ਚਲੇ ਜਾਣਾ। ਯਾਦ ਰੱਖਿਓ ਇਸ ਸੰਸਾਰ ਦੀ ਪਰਮੇਸ਼ਵਰ ਨੇ ਪ੍ਰਥਾ ਵੀ ਅਜਿਹੀ ਬਣਾਈ ਹੈ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਮਾਰੀ ਹੈ। ਮੁੰਡੇ ਨੇ ਕਹਿੰਦੇ ਜਿਸ ਕੇ ਜੀਵ ਪ੍ਰਾਣ ਹੈ ਤੋ ਸਾਹਿਬ ਨੂੰ ਵਸਾਰੀ ਹੈ। ਇਸ ਸੰਸਾਰ ਤੇ ਕੋਈ ਦੂਸਰੇ ਦਾ ਕਾਰਜ ਨਹੀਂ ਸਵਾਰਨਾ, ਸਤਿਗੁਰੂ ਜੀ ਕਹਿੰਦੇ ਆਪਣ ਮੱਖੀ ਆਪਣਾ ਆਪੇ ਹੀ ਕਾਰਜ ਸਵਾਰੀ ਹੈ, ਆਪਣੇ ਜੀਵਨ ਦਾ ਕਾਰਜ ਤੈਨੂੰ ਆਪ ਸਵਾਰਨਾ ਪਏਗਾ। ਗੁਰਦੇਵ ਜੀ ਕਹਿੰਦੇ ਸੰਸਾਰ ਅੰਧਾ ਹੈ, ਅੰਧਾ ਲੋਕ ਨਾ ਜਾਣੇ, ਮੂਰਖ ਤੇ ਆਣਾ, ਵਿਆਹ ਦੁਆਰਾ ਲੋਕੀ ਨਿਕਲ ਨਹੀਂ ਹਨ, ਮੂਰਖ ਹੈ, ਬੇਸਮਝ ਹੈ, ਇਸ ਕਰਕੇ ਇਹਨੇ ਇਹ ਗੱਲ ਜਾਣੀ ਨਹੀਂ ਕਿ ਸੰਸਾਰ ਤੇ ਪ੍ਰਕਾਰ ਦਿਨ ਦਾ ਚਮਤਕਾਰਾ ਹੈ, ਇਸ ਚਲੇ ਜਾਣਾ ਹੈ। ਅਗਲੀ ਸਿੱਖਿਆ,
ਕਹੋ ਡਡੀਆ ਵਾਧਾ ਧਨ ਖੜੀ।
ਡਡੀਆ ਕਹਿੰਦੇ ਨਸ਼ਾਰੀ, ਧਨ ਦਾ ਅਰਥ ਹੈ ਇਸਤਰੀ। ਕਬੀਰ ਜੀ ਕਹਿੰਦੇ ਨੇ ਇਹ ਜੀਵ ਰੂਪੀ ਇਸਤਰੀ, ਵੈਸੇ ਡਡੀਆ ਜਿਹੜੀ ਸਾੜੀ ਦਾ ਅੱਧਾ ਟੁਕੜਾ ਉਹਨੂੰ ਧੋਤੀ ਨਹੀਂ ਬਣਾਈ ਜਾਂਦੀ ਘਰ ਦੇ ਕੰਮ ਕਰਨ ਵਾਸਤੇ। ਪੁਰਾਤਨ ਸਮਿਆਂ ਵਿੱਚ ਕਬੀਰ ਜੀ ਦੇ ਇਲਾਕੇ ਵਿੱਚ ਲੋਕ ਪਹਿਨਦੇ ਸਨ, ਔਰਤਾਂ ਪਹਿਨਦੀਆਂ ਸਨ, ਉਹਨੂੰ ਸਾਰੀ ਦੇ ਅੱਧੇ ਕੱਪੜੇ ਨੂੰ ਜੋੜ ਕੇ ਉਹਦਾ ਦੁਸ਼ਮਣ ਸੀ ਘੱਗਰਾ ਕਹਿੰਦੇ ਨੇ ਉਸ ਟਾਈਪ ਦੀ ਬਣਾਈ ਹੋਈ ਉਹਨੂੰ ਦਬੀਆ ਕਹਿੰਦੇ ਕਬੀਰ ਜੀ ਕਹਿੰਦੇ ਨੇ ਕਿ ਸੰਸਾਰ ਐਸਾ ਹੈ ਕਿ ਜਿਵੇਂ ਇਸਤਰੀ ਕਿਹੋ ਜਿਹੀ ਹੈ ਜਿਹੜੀ ਅਜੇ ਤੱਕ ਉਹ ਘਰ ਦੇ ਕੰਮ ਕਾਜ ਕਰਨ ਵਾਲੀ ਹੁੰਦੀ ਨਹੀਂ ਹੁੰਦੀ ਔਰ ਡੱਡੀਆ ਬਾਲਾ ਬਹੁ ਖੜੀ ਇਹਨੂੰ ਪਤਾ ਨਹੀਂ ਅਗਲੀ ਮੰਤਰੀ ਦੱਸੋ
ਬਾਹੂ ਘਰ ਆਏ ਮੁਕਲਾਓ ਆਏ
ਮੈਨੂੰ ਪਤਾ ਨਹੀਂ ਕਿ ਕੰਮ ਕਰਾਉਣੇ ਆ ਗਏ ਮੁਕਲਾਵਾ ਲਿਜਾਣ ਵਾਲੇ ਆ ਗਏ ਪਾਲ ਜਨ ਆ ਗਿਆ ਘਰੇ ਯਾਦ ਰੱਖਿਓ ਜੀਵਨ ਹੀ ਕੁਝ ਨਹੀਂ ਹੈ ਜਿੱਥੋਂ ਜੀਵਨ ਦੀ ਸ਼ੁਰੂਆਤ ਹੁੰਦੀ ਉੱਥੋਂ ਨਾਲ ਮੌਤ ਪੈਂਦੀ ਮੈਨੂੰ ਨਾਲ ਲੈਣੀ ਮਨ ਚਿੰਤੂ ਪਸੰਦ ਕਾਲ ਹਾਲ ਜੋ ਕਰੋ ਦੋਨੇ ਮੁੱਖ ਪਸਾਰੇ ਨੀਤ ਆਜ ਕਾਲ ਸੰਤੋਂ ਨੇ ਗ੍ਰਸ ਹੈ ਸਮਝ ਲਾ ਤੂੰ ਕੀ ਮੈਂ ਕੱਲ੍ਹ ਆਪਣੀ ਕੌਮ ਕੀਤੀ ਸੀ ਬੰਦੇ ਨੇ ਕੱਲਾ ਜੀਵਨ ਦੇਖਿਆ ਮੌਤ ਨਹੀਂ ਦੇਖੀ ਮੌਤ ਦਾ ਖਿਆਲ ਹੀ ਨਹੀਂ ਇਹ ਕੱਲੇ ਜੀਵਨ ਨੂੰ ਲੈਂਦਾ ਪਰ ਮੌਤ ਹਰ ਜੀਵਨ ਦਾ ਅੰਤ ਮੌਤ ਹੋ ਗਿਆ ਸੀ ਜਿੱਥੇ ਜੀਵਨ ਹੈ ਉੱਥੇ ਬਹੁਤ ਵੱਡੇ ਜਨਮੇ ਸੋਜਾ ਮੰਦਰ ਤਕਵੀਰ ਜੀ ਕਹਿੰਦੇ ਨੇ ਜੀਵ ਰੂਪੀ ਇਸਤਰੀ ਨੂੰ ਅਜੇ ਇਸਤਰੀ ਨੇ ਸਦੀ ਨਹੀਂ ਕਿ ਘਰ ਵਿੱਚ ਪ੍ਰਾਹੁਣੇ ਆ ਗਏ ਨੇ ਮੁਕਲਾਵਾ ਲਿਜਾਣ ਵਾਲੇ ਆ ਗਏ ਨੇ ਜਿਹਨਾਂ ਨੇ ਸਹੁਰੇ ਘਰ ਵਿੱਚ ਬਹਿ ਜਾਂਦੇ ਉਹ ਜਨ ਆਏ ਪਾਉਣ ਘਰ ਆਏ ਮੁਕਲਾਊ ਆਏ ਅਗਲੀ ਪੰਕਤੀ ਦੱਸਣੀ
ਪਰ ਉਹ ਜਿਦ ਸੈ ਖੂਬਣੀ ਕੌਣ ਲਾਜ ਵਹਾਰੀ
ਕਹਿੰਦੇ ਉਹ ਜਿਹੜੀ ਸਮਾਤਮਕ ਰੂਪੀ ਸੰਸਾਰ ਕੋਈ ਦਿਸਦਾ ਉਹਦੇ ਤੇ ਕੌਣ ਲਾਜ ਵਹਾਰੀ ਯਾਦ ਰੱਖੋ ਇੱਥੇ ਜਿਹੜਾ ਲਾਜ ਸ਼ਬਦ ਮਿਲਦੀ ਉਹਦੇ ਜੱਜੇ ਦੀ ਅੰਕਰ ਹੈ ਇੱਕ ਹੁੰਦਾ ਮੁੰਡੇ ਦੀ ਕੰਨਾ ਜੱਜਾ ਲਾਜ ਉੱਥੇ ਅੰਕਰ ਨਹੀਂ ਹੁੰਦਾ ਉਸ ਲਾਜ ਸ਼ਬਦ ਦਾ ਅਰਥ ਹੈ ਸ਼ਰਮ ਤੇ ਜਿੱਥੇ ਜੱਜੇ ਦੀ ਅੰਕਰ ਹੈ ਉੱਥੇ ਉਹਦਾ ਅਰਥ ਹੈ ਰੱਸੀ ਜਿਹਨੂੰ ਤੁਸੀਂ ਲੱਜ ਕਹਿੰਦੇ ਕਬੀਰ ਜੀ ਕਹਿੰਦੇ ਨੇ ਕੌਮ ਲਾਜ ਲਹਾਰੀ ਉਹਨੇ ਜੇ ਦੱਸਿਆ ਖੂਹ ਕਹਿੰਦੇ ਉਹਨਾਂ ਦੀ ਮਾਤ ਲੋਕ ਰੂਪੀ ਖੂਹ ਦਿਸਦੀ ਹੈ ਉਹਦੇ ਵਿੱਚ ਕੌਣ ਜੀਵ ਰੂਪੀ ਇਸਤਰੀ ਲੱਜ ਲਹਾ ਰਹੀ ਹੈ ਉਹਦੇ ਚ ਪਾਣੀ ਕੱਢਣ ਲਈ ਯਾਦ ਰੱਖਣ ਸਵਾਸਣ ਦੀ ਲੰਘ ਸੰਸਾਰ ਖੂਹ ਇਹਦੇ ਚ ਜੀਵ ਨੇ ਜਲ ਕੱਢਣਾ ਹੈ ਚਾਹੇ ਕੋਈ ਕ੍ਰਿਸ਼ਨਾ ਦਾ ਕੱਢ ਲੈ ਚਾਹੇ ਅੰਮ੍ਰਿਤ ਦਾ ਕੱਢ ਅੰਮ੍ਰਿਤ ਜਲ ਨੂੰ ਕੱਢ ਲਏ ਚਾਹੇ ਕੋਈ ਕ੍ਰਿਸ਼ਨਾ ਦੇ ਜਲ ਨੂੰ ਕੱਢ ਕਬੀਰ ਜੀ ਕਹਿੰਦੇ ਇੱਕ ਦਿਨ ਆਏਗਾ ਅੱਜ ਤਾਂ ਔਲਾਦ ਬਾਹਰ ਹੋਈ ਨਾ ਸਵਾਸਾਂ ਦੀ ਲਾਜ ਉਧਰੀ ਲੱਗੀ ਹੈ ਕਿ ਖੂਹ ਦੇ ਵਿੱਚੋਂ ਕੁਝ ਕੱਢਿਆ ਜਾਏ ਕ੍ਰਿਸ਼ਨਾ ਬਿਮਾਰ ਕੱਢ ਰਿਹਾ ਮੁੱਖ ਇਸ ਸੰਸਾਰ ਵਿੱਚ ਰਹਿ ਕੇ ਕਾਮਨਾ ਕੱਢ ਰਿਹਾ ਕ੍ਰੋਧ ਕੱਢ ਰਿਹਾ ਲੋਭ ਕੱਢ ਰਿਹਾ ਕ੍ਰਿਸ਼ਨਾ ਕੱਢ ਰਿਹਾ ਕਿਸ ਤਰ੍ਹਾਂ ਸਵਾਸਾਂ ਦੀ ਲਾਜ ਇਸ ਖੂਹ ਵਿੱਚ ਲੱਗੀ ਹੋਈ ਹੈ ਕਬੀਰ ਜੀ ਕਹਿੰਦੇ ਇੱਕ ਦਿਨ ਆਏਗਾ ਕਈ ਤੱਕ ਥੋੜੇ ਸਮੇਂ ਤੱਕ
ਲਾਜ ਘੜੀ ਸਿਉਂ ਟੂਟ ਪੜੀ ਉੱਠ ਚੱਲੀ ਪਨਿਹਾਰੀ
ਕਹਿੰਦੇ ਲੱਜ ਵੀ ਟੁੱਟ ਜਾਏਗੀ ਤੇ ਬੁੱਢੀ ਰੂਪੀ ਘੜੀ ਵੀ ਟੁੱਟ ਜਾਏਗੀ ਫਿਰ ਇਸ ਪਨਿਹਾਰੀ ਨੂੰ ਜਿਹੜੀ ਅੱਜ ਇੱਥੋਂ ਵਿਕਾਰਾਂ ਨੂੰ ਕੱਢ ਰਹੀ ਸੀ ਵਿਕਾਰਾਂ ਨੂੰ ਬਦਲ ਕਰਦੀ ਸੀ ਇਸ ਸੰਸਾਰ ਤੋਂ ਛੱਡ ਕੇ ਜਾਣਾ ਪੈਂਦਾ ਚਲੀ ਜਾਏਗੀ ਲਾਜ ਘੜੀ ਸਿਉਂ ਟੂਟ ਚੱਲੀ ਟੁੱਟ ਪੜੀ ਉੱਠ ਚੱਲੀ ਪਨਿਹਾਰੀ ਤੇ ਬਿਨਾਂ ਗੱਲ ਕਦੇ ਕਿ ਗੱਲ ਨਹੀਂ ਨਿਕਲਣਾ ਵਕਾਰਾਂ ਤੋਂ ਕਦੇ ਕੁਝ ਨਿਕਲਿਆ ਵਕਾਰਾਂ ਤੋਂ ਹਮੇਸ਼ਾ ਨਿਕਲਣਾ ਹੈ ਵੱਧ ਅਮਨੀ ਵਕਾਰਾਂ ਤੋਂ ਨਿਕਲੇਗੀ ਬੇਸ਼ਰਮੀ ਵਕਾਰਾਂ ਤੋਂ ਨਿਕਲਣਗੇ ਦੁੱਖ ਵਕਾਰਾਂ ਤੋਂ ਨਿਕਲੇਗੀ ਪੀੜਾ ਵਕਾਰਾਂ ਤੋਂ ਨਿਕਲੇਗਾ ਬੰਦੇ ਦੀ ਤਕਲੀਫ ਤੋਂ ਤੱਕ ਜਾ ਕੇ ਜਦੋਂ ਬੰਦਾ ਵਿਖੇਗਾ ਵਕਾਰਾਂ ਤੋਂ ਨਿਕਲਿਆ ਸੀ ਉਹ ਕੁਝ ਵਕਾਰਾਂ ਤੋਂ ਮਰ ਵਕਾਰਾਂ ਚ ਬੈਕੁੰਠ ਨਹੀਂ ਜੇ ਗੁਰਬਾਣੀ ਕਹਿੰਦੀ ਤੂੰ ਪ੍ਰਾਪਤ ਕਰਨਾ ਹੈ ਫਿਰ ਗੁਣ ਗੁਣ ਪ੍ਰਗਟ ਕਰ ਅਵਗੁਣ ਸ਼ਬਦ ਤੇ ਤੇਰਾ ਤੇ ਨਾਮ ਹੈ ਕਿ ਅਵਗੁਣ ਸ਼ਬਦ ਸਗੁਰ ਪਾਤਸ਼ਾਹ ਜੀ ਕਹਿੰਦੇ ਨੇ ਗੁਣਾਂ ਤੋਂ ਭਾਵੋ ਛੱਡ ਅਵਗੁਣਾਂ ਨੂੰ ਤੇ ਬਹੁਤ ਗੁਣਾਂ ਨਾਲ ਕਿਉਂਕਿ ਕਰ ਅਵਗੁਣ ਪਛਤਾ ਹੀ ਜੀਵੋ ਅਵਗੁਣ ਕਰਕੇ ਤੈਨੂੰ ਪਛਤਾਣਾ ਹੀ ਪਵੇਗਾ ਉਪਦੇ ਵੀ ਕਰਨੇ ਸਮਾਂ ਆਇਆ, ਘੜੀ ਵੀ ਟੁੱਟ ਗਈ, ਨਗ ਵੀ ਟੁੱਟ ਗਈ ਤੇ ਉਪਹਮਾ ਵੀ ਉਸ ਤੇ ਚਲੀ ਗਈ, ਉਹ ਵੀ ਨਾ ਕਰ ਸਕੀ। ਅਗਲੇ ਪੰਕਤੀ
ਸਹਲ ਹੋਏ ਦਿਆਲ ਕਿਰਪਾ ਕਰੇ ਆਪਣਾ ਕਾਰਜ ਸਵਾਰੇ,
ਨਾਨਕ ਕਿਰਪਾ ਕਰੇ ਤਾਂ ਇਹ ਜੀਵ ਰੂਪੀ ਇਸਤਰੀ ਆਪਣੇ ਜੀਵਨ ਦੇ ਕਾਰਜ ਨੂੰ ਸਵਾਰ ਸਕਦੀ ਹੈ।
ਤਾਂ ਸੁਹਾਗਣ ਜਾਣੀਏ ਗੁਰ ਸ਼ਬਦ ਵਿਚਾਰੇ,
ਗੁਰੂ ਦੇ ਉਪਦੇਸ਼ ਦੀ ਵਿਚਾਰ ਕਰੇ ਕਬੀਰ ਜੀ ਕਹਿੰਦੇ, ਤਾਂ ਇਹਨੂੰ ਸਮਝਿਆ ਜਾਏਗਾ ਕਿ ਸੁਹਾਗਣ ਹੈ। ਸੁਹਾਗਣ ਪਤੀ ਵਰਤਾ ਇਸਤਰੀ, ਸੁਹਾਗਣ ਜਿਸ ਦਾ ਸੁਹਾਗ ਜਿੰਦਾ ਹੈ, ਜਿਸ ਦਾ ਸੁਹਾਗ ਸੱਤੇ ਹੈ, ਜਿਸ ਨੂੰ ਸੁਹਾਗ ਦਾ ਭੈ ਹੈ, ਜੋ ਆਪਣੇ ਸੁਹਾਗ ਦੇ ਅੰਦਰ ਵਸਦੀ ਹੈ। ਕਬੀਰ ਜੀ ਕਹਿੰਦੇ ਉਹਨੂੰ ਤਾਂ ਹੀ ਸੁਹਾਗਣ ਕਿਹਾ ਜਾਏਗਾ ਜੇ ਗੁਰੂ ਦੇ ਸ਼ਬਦ ਦੀ ਵਿਚਾਰ ਕਰੇ।
ਕਿਰਤ ਕੀ ਬਾਂਦੀ ਸਭ ਫਿਰੈ ਦੇਖੋ ਵਿਚਾਰੀ,
ਉਹਨੇ ਸਾਰਾ ਸੰਸਾਰ ਧੱਬਿਆਂ ਨਾਲ ਵਧਿਆ ਹੋਇਆ ਨਹੀਂ ਫਿਰੇ, ਸਭ ਧੱਬਿਆਂ ਨਾਲ ਵਧੇ ਹੋਏ ਸੰਸਾਰ ਤੇ ਪੈਦੇ ਨੇ। ਕਬੀਰ ਜੀ ਕਹਿੰਦੇ ਇਸ ਗੱਲ ਦੀ ਵਿਚਾਰ ਕਰਕੇ ਦੇਖੋ,
ਇਸ ਨੂੰ ਕਿਆ ਆਖੀਐ ਕਿਆ ਕਰੇ ਵਿਚਾਰੀ,
ਇਸਤਰੀ ਨੀਤੀ ਮੇਰੇ ਕੋਲ ਰਾਸੀ ਨਹੀਂ ਹੈ ਵਿਚਾਰੀ ਕੀ ਕਰੇ। ਕਬੀਰ ਜੀ ਕਹਿੰਦੇ ਨੇ
ਭਈ ਨਰਾਸੀ ਉੱਠ ਚੱਲੀ ਚਿਤ ਬੰਦ ਨਾ ਧੀਰਾ,
ਉਹਨੇ ਕਹਿੰਦੇ ਕਿ ਧੀਰੇ ਨੂੰ ਨਹੀਂ ਮੰਨਦਾ, ਨਿਰਾਸ਼ ਹੋ ਗਈ, ਮੈਂ ਤਾਂ ਜਾਣਾ ਪੈ ਗਿਆ ਸੰਸਾਰ ਤੋਂ, ਇਹਨੇ ਕੀਤਾ ਕੁਝ ਨਹੀਂ, ਇਹਨੇ ਸਿਮਰਨ ਨਹੀਂ ਕੀਤਾ, ਸਤਸੰਗਤ ਨਹੀਂ ਕੀਤੀ, ਦਾਨ ਨਹੀਂ ਕੀਤਾ, ਪੁੰਨ ਨਹੀਂ ਕੀਤਾ, ਸੇਵਾ ਨਹੀਂ ਕੀਤੀ, ਅੰਮ੍ਰਿਤ ਦੀ ਸਾਹ ਨਹੀਂ ਲਾਣੀ, ਅੰਮ੍ਰਿਤ ਵੇਲਾ ਨਹੀਂ ਸਮਾਰਿਆ। ਕਬੀਰ ਜੀ ਕਹਿੰਦੇ ਹੁਣ ਕੇ ਜਾ ਰਹੀ ਹੈ, ਹੁਣ ਇਹਨੂੰ ਅੱਗੇ ਦਾ ਬਣ ਗਿਆ, ਹੁਣ ਚਿੱਤ ਵਿੱਚ ਧੀਰੇ ਦੇ ਲਈ ਟਿਕਾਉ ਨਹੀਂ ਆਉਂਦਾ। ਭਾਈ ਨਿਰਾਸ਼ੀ ਉਸ ਚੱਲੀ ਚਿੱਤ ਬੰਦ ਨਾ ਹੁੰਦਾ, ਨਿਰਾਸ਼ ਹੋ ਗਈ ਸੰਸਾਰ ਵੱਲੋਂ ਉੱਠ ਕੇ ਚੱਲੀ ਹੈ ਤਾਂ ਚਿੱਤ ਇਹਦਾ ਧੀਰਜ ਨਹੀਂ ਬਣਦਾ, ਟਿਕਦਾ ਨਹੀਂ। ਕਬੀਰ ਜੀ ਕਹਿੰਦੇ
ਹਰ ਕੀ ਚਰਣੀ ਨਾਗ ਰਹਾ ਭਜ ਸਰਣ ਕਬੀਰਾ,
ਕਹਿੰਦੇ ਪਰਮੇਸ਼ਵਰ ਦੀ ਸਰਣ ਵਿੱਚ ਆ, ਰਾਮ ਰਾਮ ਦਾ ਨਾਮ ਜਾ ਤੇ ਹਰੀ ਦੇ ਚਰਨਾਂ ਨਾਲ ਲੱਗਿਆ ਰਹੋ, ਇਹ ਜੀਵ ਸਾਨੂੰ ਤੇਰਾ ਛੁਟਕਾਰਾ ਹੈ।
ਗੌੜੀ ਜੋਗੀ ਕਹਾ ਜੋਗ ਭਲ ਮਿੱਠਾ ਅਵਰ ਨਾ ਦੂਜਾ ਭਾਈ,
ਸੰਸਾਰ ਚ ਤੁਸੀਂ ਜਿਤਨੇ ਮਤ ਦੇਖਦੇ ਹੋ ਯਾਦ ਰੱਖਿਓ, ਕੋਈ ਨੀ ਕਹਿੰਦਾ ਕਿ ਸਾਡਾ ਮਤ ਠੀਕ ਹੈ। ਗੁਰੂ ਨਾਨਕ ਜੀ ਦੀ ਕਹਾਤ ਮੈਂ ਕਿਹਨੂੰ ਵੀ ਪਹਾਇਆ, ਸਭ ਕਹਿੰਦੇ ਮੈਂ ਪਾਇਆ, ਸਭ ਪਹਿਲੇ ਵੀ ਅਸੀਂ ਪਰਮੇਸ਼ਵਰ ਨੂੰ ਪਾ ਰਿਹਾ। ਗੁਰੂ ਕਬੀਰ ਜੀ ਕਹਿੰਦੇ ਮੈਂ ਜੋਗੀਆਂ ਵੱਲ ਤੱਕਦਾ ਹਾਂ, ਜੋਗੀ ਕਹਿੰਦੇ ਜੋਗ ਹੀ ਚੰਗਾ ਹੈ, ਜੋਗ ਹੀ ਭਲਾ ਹੈ, ਜੋਗ ਨਹੀਂ ਮਿੱਠਾ ਹੈ, ਕੋਈ ਹੋਰ ਦੂਜਾ ਰਸਤਾ ਇਸ ਵਿੱਚ ਚੰਗਾ ਨਹੀਂ। ਜੋਗੀ ਕਹ ਹੈ ਜੋਗ ਭਲ ਮਿੱਠਾ ਔਰ ਨਾ ਦੂਜਾ ਭਾਈ, ਅਗਲੀ ਬੰਦੀ ਚ ਕਹਿੰਦੇ
ਮੁੰਡਤ ਮੁੰਡਤ ਇੱਕ ਸਭ ਦੀ ਇੱਕ ਹੈ ਸਭ ਪਾਈ,
ਮੇਰੀ ਕਹਿੰਦੇ ਜਿਸ ਰਹਿ ਮਨ ਤੱਕ ਨੂੰ ਜਿਵੇਂ ਆਪਣੇ ਸਿਰ ਨੂੰ ਇੱਕ ਟੁੱਕੇ ਪੱਟ ਕੇ ਜਿਵੇਂ ਜੈਨੀ ਕਹਿੰਦੇ ਉਹ ਕੇਸ ਟੁੱਟਦੇ ਨੇ ਕਟਾਉਂਦੇ ਨੇ ਸਿਰ ਚ ਸਵਾਹ ਪਾ ਲੈਂਦੇ ਨੇ ਤੇ ਉਹਨਾਂ ਥੋੜੇ ਥੋੜੇ ਕਰਕੇ ਕੇਸ ਕੀਤੀ ਜਾਂਦੇ ਨੇ ਤੇ ਪੁੱਟਣ ਲੱਗੇ ਹਨ, ਉਹ ਸ਼ਾਨ ਵਰਤਦੇ ਨੇ। ਪੁੱਟਣ ਵਾਲਾ ਕੇਸ ਕਹਿੰਦਾ ਜਿਵੇਂ ਜਿਹੜਾ ਕੇਸ ਟੁੱਟਦਾ ਨਾ ਉਹ ਕਹਿੰਦਾ ਪ੍ਰੇਮ ਚਟਾਕਾ, ਤੇ ਜਿਹਦੇ ਟੁੱਟੀ ਜਾ ਰਹੇ ਨੇ ਪੁੱਟੇ ਜਾ ਰਹੇ ਨੇ ਉਹ ਕਹਿੰਦਾ ਆਪ ਸੁੱਖ ਜਾਤਾ, ਉਹ ਕੇਸ ਕੀ ਕਹਿੰਦੇ ਸੁੱਖ ਸਮਝਦੇ ਨੇ। ਕਬੀਰ ਜੀ ਕਹਿੰਦੇ ਮੁੰਡਤ ਸਿਰ ਮਨਾਉਣ ਵਾਲੇ ਲੋਕ ਰੰਗਤ ਮੁੰਡਤ ਕੇਸ ਕਟਾ ਕੇਸਾਂ ਨੂੰ ਕੁੱਟਣ ਵਾਲੇ ਤੇ ਕੇਸ ਕੱਟਣ ਵਾਲੇ ਲੋਕ ਇੱਕ ਹੈ ਸਮਝੀ, ਇੱਕੋ ਹੀ ਸ਼ਬਦ ਅਲੱਗ ਉਤਾਰਨ ਵਾਲੇ। ਕਬੀਰ ਜੀ ਕਹਿੰਦੇ ਨੇ ਉਹ ਸਾਰੇ ਲੋਕ ਇਹ ਕਹਿੰਦੇ ਨੇ ਅਸੀਂ ਹੀ ਸਿੱਧੀ ਪ੍ਰਾਪਤ ਕੀਤੀ ਹੈ, ਬਾਕੀ ਹੋਰ ਕਿਸੇ ਨੂੰ ਨਹੀਂ ਮਿਲਿਆ।
ਹਰ ਦਿਨ ਭਰ ਮਾਂ ਭੁਲਾਣੇ ਅੰਦਾ,
ਕਹਿੰਦੇ ਨੇ ਪਰਮੇਸ਼ਵਰ ਦੇ ਨਾਮ ਸੁਣਨਾ ਜੋ ਸਾਰੇ ਅੰਧੇ ਅਗਿਆਨੀ ਵੀ ਭਰਮ ਵਿੱਚ ਮੋਹਿਤ ਕਰ ਰਹੇ ਹਨ।
ਜਾਂ ਕਹ ਜਾਓ ਆਪ ਛੁਟਕਾਵਨ ਤੇ ਬਾਂਦੇ ਬਹੁ ਫੰਦਾ,
ਕਹਿੰਦੇ ਜਿਸ ਕੋਲ ਮੈਂ ਆਪਣੇ ਆਪੇ ਨੂੰ ਛੁਡਾਉਣ ਲਈ ਜਾਂਦਾ ਹਾਂ ਤੇ ਮੈਨੂੰ ਆਪੇ ਨੂੰ ਛੁਡਾ ਦੇ, ਮੇਰੀ ਬੰਦਾ ਨੂੰ ਛੁਡਾ ਦੇ, ਮੇਰਾ ਆਸਾ ਵੱਧ ਗਿਆ ਹੈ ਕਿ ਜਦੋਂ ਮੈਂ ਜਾ ਕੇ ਉਹਨੂੰ ਟੱਕਦਾ ਹਾਂ ਉਹ ਬਹੁਤੀ ਬੰਧਨਾ ਵਿੱਚ ਬੰਨਿਆ ਪਿਆ ਹੈ। ਜਾਂ ਕਹਿ ਜਾਓ ਆਪ ਛੁਟਕਾਵਨ ਤੇ ਸਾਡੇ ਤੇ ਬਾਜੇ ਦਾ ਚੰਗਾ, ਉਹ ਬਹੁਤੇ ਹੀ ਬੰਧਨਾਂ ਵਿੱਚ ਫਸਿਆ ਹੋਇਆ ਹੈ। ਕਬੀਰ ਜੀ ਕਹਿ
ਰਹਾ ਜਹ ਜੀ ਕਹੀ ਸੁਮਾਨੀ ਇਹ ਬਜ ਵਿਸਰੇ ਤਦਮੀ,
ਕਹਿੰਦੇ ਯਾਦ ਰੱਖੋ ਜਿਸ ਬੰਦੇ ਤੁਸੀਂ ਬੋਲਦੇ ਨੇ ਕਬੀਰ ਹੈ, ਜਿੰਨੀ ਦੇਰ ਤੱਕ ਬੰਦਾ ਉਸ ਮੰਨੇ ਵਿੱਚ ਨਹੀਂ ਸੁਣਾਇਆ ਰਹੇਗਾ ਜਹ ਤੇ ਉਪਜੀ ਕਵੀ ਸਮਾਨੀ, ਉਨੀ ਦੇਰ ਤੱਕ ਇਹ ਬਿਰਧ ਵਿਸਰੀ ਤਦ ਵੀ ਰੱਬ ਦੀ ਪ੍ਰਾਪਤੀ ਦੀ ਵਿਧੀ ਉਹਨੂੰ ਵਿਸਰੀ ਰਹੇਗੀ। जितनी देर भगवान के हैं उन्हीं देर ईश्वर प्राप्त नहीं कर सकता। कबीर जी कहने परमेश्वर प्राप्ति की गुरी उतनी देर तक दूसरी रहेगी। अगले पंक्ति कहते
पांडव सूर हम बाते कहना है बाढ़ हमने
अंबर बदवान लोग गुणवान लोग गुणी सूर में बाते दान करने वाले कबीर जी कहने सारे कहने से बड़े पाल इन्हों के अंदर अजय भी होना है जे ये अगे भी होना ना जुड़े नहीं तो इन्होंने परमेश्वर की प्राप्ति नहीं हो सकती। ये कहने मिले भी कहने कबीर जी कहने में असं बढ़े हो
जिस समय बुझाए सोई बुझा दिन बुझे क्यों रहिया
जिसमें परमेश्वर जना दिता है वह भी जानता है बिना जाने को कि संसार रहा जा सकता है।
सतगुर मिला अंधेरा चौका इन वेद मान को लहिया
गुरु जी कहने जो सतगुरु मिल रहा है फिर अज्ञानता मेरा दूर हो जाएगा। इस तरीके फिर नाम रूपी मानक की प्राप्ति हो जाती है।
राजो पाद दाहने बेकारा हर पाद दृढ़ कार रहिया
कबीर जी कहने ताज त्याग दो बाले दाहने बाल लाख बाया खबा तो दाने लाख बहन सजे कहने सजे खबे अपने जीवन के आसे पास जेने मन पाप करने तेरा मन आसे पास दौड़े तेरा वो सजे खबे गाने त्याग दे तद बाले दाने बेकारा बकारा त्याग दे। कबीर जी कहने हर पाद दौड़ कर रही है हरी की प्राप्ति तेरी मंजिल है केवल तेरी शक्ति उस वक्त टिकना है तो मंजिल तेरे अंदर बसता है कि मैं उस मंजिल को पहुंचना है। इस अद्भुत अपने अंदर दृढ़ करके प्रकट करके कबीर जी को मुझे रखना
कहो कबीर गूंगा गुड़ खाया विषय से क्या कहिया
ये काम तेरे अंदर बस जाएगा ना परम आदमी तेन सोझी पै जाएगी तेन तेरी मंजिल दिस जाएगी उस मंजिल तुरन लिए मुकाबला होकर तुरेगा। तो कबीर जी कहने फिर इतना आनंद आएगा इतना आनंद आएगा जिन्हें कोई मंजिल गुड़ खा ले तो फिर वो स्वाद अच्छे से बस नहीं सकता केवल वो कछा ही मर सकता है खुशी प्रकट कर सकना है मर सकता है पर गुड़ का स्वाद नहीं मर सकता कि इतना स्वाद आने रखा देते। कबीर जी कहने उस रास्ते से चलने में इतना आनंद है कहो कबीर गुण ने गुण खाया पूछे क्या कहिए फिर उन पूछे नहीं कहेगा इन्हें ये भी परमेश्वर की प्राप्ति का आनंद जब आ जाएगा फिर कोई पूछेगा तो दस नहीं सकेगा। महात्मा बुद्ध बैठे हैं कोई व्यक्ति उन्हें कोई चल के आए उन्हें परमेश्वर बारे पूछे वो जानते हैं मैं सुना किसी जान लिया उसने महात्मा बुद्ध चुप थे उन्हें बड़ा प्यार अखीर वो क्रोध में आ गया दसने के लिए आम लोगों ने गला कर दी भी मेरे निर्बंध ने जब क्रोध में आके उन्हें पहले शब्द महात्मा बुद्ध में वरते वो बैठे अखीर वो व्यक्ति महात्मा बुद्ध के ऊपर थुक के चले गए वो फिर भी बैठे उन्होंने उसने थुकया से साफ करना महात्मा बुद्ध चेने इस गल को हैरान हो कहेंगे कितनी अजीब गल है उन्हें सामू परमेश्वर बारे पूछया तुम जानते हो दसिया कुछ नहीं फिर उन्हें तारे से थुकया चलिया गया तुम फिर उसने कुछ नहीं किया महात्मा कहने लगे मैं परमेश्वर को जानता हूं पर समग्र नहीं वो पूरा मत है इतना मैं नहीं जानता जो मैं वो बारे दसदा तो अधूरा हो जाना सी इस करके मैं चुप रह गया। दूसरे दिन कोई व्यक्ति फिर आया अब उन्हें क्या कुछ नहीं महात्मा उन्होंने पूछा कुछ नहीं केवल उन्हें चरणों के तहत आज रोया है अज हो बिना रोने लगे शिष्य व्यक्ति मुझे समझ नहीं आई कल तो थुक के गया अज रो के गया पर मैंने अपने पासा जिन्हें हौला होकर जा रहा है महात्मा बुद्ध कह लगे इन्हे को कल शब्द नहीं जुड़े इस करके ये थुक के चले गए अज भी ये को हार करने के शब्द नहीं सी इसलिए रो के इन सब को प्रकट कर दिता रो के चले गए ईश्वर बारे कुछ कहना नहीं दस सकता
کمیڈی کرنے ہر رس کہتے کہیں جائے ہر رس کہتے کہیں جائے جیسے بندے مٹھائی بانچ پکھن جی نے کہا رسم رنگ سن تو سکھ سرونا چت چیتے سکھ ہوئی کو پکھن بول من سنتوکھے وہ کھتے سوئی کتنی سمپتی ہے گرو پاتشاہ بخش کرم پر پرمانند دیش سارے سارا محمد چس جائے جس میں سارا منخا جی سفلا ہو سکے گرو پیارا مانو جی وچار کرنی ہوئی بنا گرو کا درد اوپر جا کے سات سنگت اپنے درد پہ خالی رات کرنا پڑ رہی ہے بچن اپدیش گرو کا درد کے ہندو کے سنو تاکہ نہ سنا اتنے اپنی سارے اندر جو گرو کی ہندی گزارا یہ سمے ہے وہ دیکھے کر سکے جس میں اچھی ہو گئی ہے یہ لوگ سکھی ہیں پر لوگ سکھی میں نام ہر پر
تج پالے تاہ نکارا ہر پاد درڑ کر رہی ہے کہو کبیر گنگا گڑ کھایا کچھ کیا تم